نو در ٹھاکے تاوت رہائے، نو دروازے نو گیان اندرے، اے دوار ہن جنہ راہی من بار پجد ہے، اے دوار ہن جنہ راہی من دوڑ دا ہے باہر۔ تو کہندے نے نو در اے نو دروازے ٹھاکے انہاں نوں بند کر دے۔ ہن بند کر دے دا مطلب کی؟ دو اکھاں نے، دو کن نے، کن بھی بند کر لیے، کسی دی گل نہ سنی، اکھاں بند کر لیے، دیکھیے نہ، ٹھوکرا کھائیے نہیں، دیکھن والی چیز تے ویکھنی ہے، جو دیکھن والی چیز نہیں اس لئی اکھاں بند نے، جو نہ سنن والی چیز ہے اس لئی کن بند نے، جو نہ بولن والی چیز ہے اس لئی زبان بند ہے۔ یہ ہے اندریاں تے قابو پا لینا، گیان اندرے وس وچ کر لینے، یہ ہے ٹھاک رہا ہے۔ یہ مطلب یہ نہیں کہ کنا جروں دے لو، کسی دی گل سننی کوئی نہیں، یہ ٹھاک رہا ہے نہیں۔ ٹھاک رہا ہے کی؟ یہ کہ جو واجب چیز ہے وہ سننی ہے، غیر واجب اس لئے یہ دوار بند نے۔ نو در ٹھاکے تاوت رہا ہے، اس دوڑ دے من نو باہر دوڑنو روک لوے۔ کہندے دسویں نج کر واسا پائے، پھر دسواں کھلدا ہے۔ جس دن یہ نو ٹھاکے جاندے نے نا، جس دن کام کرودھ لوبھ موہ ہنکار دے ہلیاں تو تسی آزاد ہو جاندے ہو۔ نو درا راہی یہ اندر آؤندے نے، نو درا راہی مار پیندی ہے۔ جس دن نواں تے قابو کر لیندے ہو پھر دسواں کھلدا ہے۔ تو آخدے نے دسویں نج کر، او ہے تہاڈا نجی کر، اصلی کر، بڑھلا کر تہاڈا۔ پھر نج کر واسا پائے، پھر اس نجی گھر کا پتا لگتا ہے آتما نو، اس اپنے اصلی گھر کا پتا لگتا ہے جتھے اس نو ہونا چاہیے۔ دسویں نج کر واسا پائے، دسویں دوار وچ سوجھی آؤندی ہے ساری۔ ہاں جی،
اوتھے انحد شبد وجے دن راتی گرمتی شبد سو۔
اور جس دن وہ کواڑ کھلدا ہے، جس دن وہ دسم دوار دی پراپت ہوندی ہے، جس دسم دوار کوئی کوٹھڑی نہیں ہے، معاف کرنا جے کوئی اس طرح سمجھی بیٹھے ہو کہ اندر کوئی کمرہ بنیا ہے تے اس دا دروازہ ہے تے وہ کھلے گا تے اتھے کچھ جائے گا تے پھر وہ دسے گا، اندر کوئی چاننا ہوئے گا، ایسی گل نہیں ہے۔ دسم اے جو کوٹھڑی، جو ایک طریقہ ہے، ڈھنگ ہے کہن دا، ایڈیومیٹک فریز ہے جو اپنا لیا گرمانی وچ، یہ تے آتمک اوستھاواں نے اپنے من دیاں، اپنی آتماواں دیاں اوستھا نے۔ پاپ جس دن تسی ان ہلیاں تو بچ جاندے ہو، پورن قابو پا لیندے ہو کام کرودھ لوبھ موہ ہنکار تے، پھر پرتیتی ہوندی ہے، پھر آتما اس اوستھا وچ پہنچدی ہے جتھے جاگرتا ہوندی ہے، سوجی ہوندی ہے، پرماتما نو انوبھو کردے ہو، اوہی دسواں دوار ہے۔ اندر آنند دی پرتیتی یہ ہے، اناہد ناد سنے سننے، انحد جنہاں دی حد کوئی نہیں، جو سدا ہی چل رہے ہیں، جو سنگیت سدا چل رہا ہے، جس وچ آتما سدے سدا ہی ہلارے لے رہی ہے، جتھے سکھ ہی سکھ ہے، جتھے دکھ دا نام نشان نہیں، بس او اوستھا من دی ہے، اپنی من دی سٹیج ہے، آتمک سٹیج ہے، کوئی کوٹھڑی نہیں۔ کوئی انج نہ خیال کرنا کہ اندر کمرے اندر کوئی کہہ دیندے نے کوٹھے اندر کوٹھڑی، اسی تے لٹرل ورڈ لے دینے ہیں کہ ستگرو نے اس طرح لکھیا، کوٹھے اندر کوٹھڑی تے اندر، ایک کوٹھا تے باہر ہے، دسدا اندر ضرور کوئی ہے، اس طرح کوئی فزیکل چیز نہیں ہے، کوئی اندر اس طرح کوٹھڑیاں نہیں بنیاں۔ پھر تے نو کوٹھڑیاں اس نو کہو گے کہ یہ بھی کوٹھڑیاں نے، یہ تے ایڈیومیٹک فریز نے، اور تھان تھان بانی چ ایسے فریز یوز کیتے نے۔ ہوں آخدے نے پارس، کوئی ٹونڈے پارس لبے، کوئی پارس کتھے، کام دین کوئی لبے کتھے، پار جات کوئی لبے کتھے، او درخت جیتے تھلے ساریاں اچھاواں پوری ہوں گیاں کتھے ہے، یہ ادھارن نے۔ اور ستگرو ساڈے بےوقوفاں نوں تھاں تھاں سوجی دینے، اسی پھر نہیں سمجھتے۔ آخدے نے پار جات ہر کو ناؤ، کام دین ہر ہر گن گاؤں، پار جات بھائی ہری دا نام ہی ہے، کام دین بھائی ہری دے گن گاؤنی نے، اتھو ہی سب کچھ لبنا ہے۔ پھر फिर असी अखरां नूं फड़ लैंदे आ। और जिहड़ा अखरां नूं फड़ लैंदा है, अखरां दे पिछे भाव पिछे नहीं जांदा, वह फसिया रह जांदा। हां उत्थै अनहद शब्द वजह अनाहद शब्द अनाहद नाद भाव आनंद दी प्रतीति आत्म खुलारे दिन रात ही दिन और रात भावा शरीर सुता है फिर भी आत्मा आनंद विच गुरमति शब्द वजह सुना बनया। ए जड़े शब्द ए अनाहद शब्द ए अनाहद संगीत ए सदा चल रहे संगीत कदों सुनाई देंदे ने कहंदे ने गुरमति जदों गुरु की मत नूं अपना लईए गुरु की मत ते तुरी। हां
बिन शब्द अंतर अंधेरा
बिन शब्द अंतर अनेरा तो भाव हनेरा अंधियारा। भाई गुरु दे शब्द तो बगैर ए जीवन अंधेरे विच है, आत्मा अंधेरे विच विचर रही है। बिन शब्द अंतर बार चानना होएगा पर अंदर ते हनेरा ही है। मनुख भी यही है, असी ते बाहर दे चानने नाल जुड़ना जानते हैं, बाहर दीवे जगाई देने, अंदर दी जोत किवें जगे इसका कदे ख्याल नहीं कीता। कोई अंदरली भी जोत हुंदी है, कोई अंदरला भी चानना हुंदा है, इसका असी ख्याल नहीं कीता। यह बाहरले दीवे एक प्रतीक ने कि अंदर भी कोई दीवा है, ये ते प्रतीक मात्र ने निशानियां ने कि अंदर भी कोई दीवा हुंदा है। मनुख बाहरलियां मूर्तियां नाल जुड़िया है, यह ख्याल ही नहीं कि अंदर भी कोई प्रभु की मूर्त है। बाहर तूफान जलांदा है, अंदरली सुगंधी का पता ही नहीं कि उत्थे भी कुछ है। तो यह बाहरले प्रतीकां नाल बड़ा जुड़दा है। तो कहिंदे ने गुरु की मत तो बगैर ते बाहर अनेरा ही है। बिन शब्द है अंतर अपने अंदर मन विच अंतर आत्मे अनेरा ही अनेरा है। ना वस्त लह ना चूकै फेरा। वस्त की है? वह नाम पदार्थ, वह खजाना, अखुट खजाना जो अंदर ही है, जो पुटना है मनुख ने, जिथे खड़े हैं उथे खजाना है, बाहर ढूंढ रहे हैं। वह अंदर खजाना जो पुटना है मनुख ने आप ही खुद ही पुटना है, किसे नहीं पुटना। गुरु ने भी राह दसना है, खजाना ते आप ही पुटना है, जप जप के पुटना है। तो कहते ने ना वस्त लहे ना चूकै फेरा। जब तक गुरु दे लड़ नहीं लगेगा, गुरु की मत नहीं अपनाएगा, ओ नाम रूपी वस्तु अंदर लभेगी नहीं, ओ दसम द्वार की प्राप्ति होएगी नहीं, ओ आनंद की अवस्था प्रतीत ना कर सकोगे, ना चूकै फेरा, और फिर आत्मा का आवागमन का चक्कर मुकेगा नहीं। ना चूकै फेरा, मुड़मुड़ाना पाएगा। और मैं आख रहा क्यों आता है मनुख मुड़ के, कर्म बंधे ने मनुख नु कर्म। बहुता दूर ना जावा, एक उदाहरण अनेक उदाहरण जो एक दया, एक ऐसी इच्छा जो अखीर दम तक अधूरी रह जाती है, वह मुड़ फिर लिया, एक इच्छा भी बाकी रह गई होवे मरदे दम, होर बिल्कुल सारा जीवन संतुष्ट इसे तरह संतोख विच गुजारा होए, एक इच्छा बाकी रह गई होवे ना, एक इच्छा के आ पूर्ण नहीं हुई, अंत समय तक वह मुड़ ले आएगी। कर्म बनते ने, इच्छावां बन दिया ने, अपने कर्म ने बनते ने, यही बंधन है, मुड़ ले आते ने। यही है निर्लेप होना, यही है संगलां तो टुट जाना। जब तक इच्छावां नाल बन्ने हो, इच्छावां पूर्ण हो गईआं अवश्य होंदियां ने, फिर जन्म लईदा। हर एक इच्छा बन लैंदी है, और किनिया के इच्छावां अखीर तक बंदे दे अधूरियां रह जांदियां। मन विच ख्याल करो, पुत्र तियां दे मोह, पदार्थ दे मोह, किवें तुरीदा, किस हालत विच तुरीदा, कोई अंदाजा लावे। तो यह तो ठीक है, बेहोशी लपेट लैंदी है आत्मा नूं उस वेले, लेकिन अखीरले दम तक ते जो इच्छावां नाल बाकी रह गईआं ने, वो ले आउणगियां मुड़ के, फिर पेरा पाएगा। हां
सतगुर हथ कुंजी, होरत दर खुले नाही,
ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲੇ ਨਾਹੀ
ਗੁਰਪੂਰੇ ਭਾਗ ਮਿਲਾਵਣਿਆ।
ਇਹ ਕੁੰਜੀ ਉਸ ਦਸਮ ਦਰ ਦੀ ਆਖਦੇ ਨੇ, ਉਸ ਆਤਮਕ ਅਵਸਥਾ ਦੀ, ਉਹ ਆਤਮਕ ਅਵਸਥਾ ਪਾ ਲੈਣ ਦੀ ਕੁੰਜੀ, ਰਾਹ, ਤਰੀਕਾ, ਵਿਧੀ ਉਹ ਗੁਰੂ ਦੇ ਹੱਥ। ਕੁੰਜੀ ਭਾਵੇ ਨਹੀਂ ਹੁਣ ਕੋਈ ਆਖੇ ਕਿ ਬਈ ਇਹ ਤੇ ਕਿਵਾੜ ਦੀ ਵੀ ਗੱਲ ਹੋਈ ਸੀ ਤੇ ਕੁੰਜੀ ਦੀ ਵੀ ਗੱਲ ਹੋ ਗਈ ਹੈ, ਬਾਕੀ ਅੰਦਰ ਕੋਈ ਹੈ ਦਰਵਾਜ਼ਾ। ਕੁੰਜੀ ਕੀ ਹੈ? ਕੁੰਜੀ ਤੇ ਰਾਹ, ਕੁੰਜੀ ਤੇ ਵਿਧੀ ਹੈ, ਕੁੰਜੀ ਤੇ ਗੁਰ ਹੈ ਜੋ ਗੁਰੂ ਨੇ ਦੱਸਣਾ ਹੈ। ਤੋ ਸਤਿਗੁਰ ਹੱਥ ਕੁੰਜੀ, ਉਹ ਆਤਮਕ ਅਵਸਥਾ ਕਿਵੇਂ ਪਾਈ ਦੀ ਹੈ, ਇਸ ਦਾ ਗਿਆਨ, ਇਸ ਦੀ ਸੋਝ ਹੀ ਗੁਰੂ ਤੋਂ ਮਿਲੇਗੀ। ਹੋਰਤ ਦਰ ਖੁੱਲੇ ਨਾਹੀਂ, ਹੋਰ ਕਿਸੇ ਤੋਂ, ਹੋਰ ਕੋਈ ਤਰੀਕਾ ਨਹੀਂ ਇਸ ਦਰ ਨੂੰ ਖੋਲਣ ਦਾ, ਉਹ ਅਵਸਥਾ ਪਾ ਲੈਣ ਦਾ। ਹਾਂਜੀ,
ਗੁਪਤ ਪ੍ਰਗਟ
ਗੁਰਪੂਰਾ ਭਾਗ ਮਿਲਾਵਣਿਆ। ਜਦੋਂ ਪੂਰੇ ਭਾਗਾਂ ਨਾਲ ਗੁਰੂ ਦਾ ਮਿਲਾਪ ਹਾਸਲ ਹੋਵੇ, ਤਦ ਹੀ ਉਹ ਕੁੰਜੀ ਹਾਸਲ ਹੋਏਗੀ, ਤਦ ਹੀ ਉਹ ਵਿਧੀ ਸਮਝ ਵਿੱਚ ਆਏਗੀ, ਤਦ ਹੀ ਉਹ ਗੁਰੂ ਮਿਲੇਗਾ, ਤਦ ਹੀ ਉਹ ਗੁਰ ਦਾ ਪਤਾ ਲੱਗੇਗਾ, ਤਦ ਹੀ ਉਹ ਢੰਗ ਦਾ ਪਤਾ ਲੱਗੇਗਾ ਕਿਵੇਂ ਉਸ ਅਵਸਥਾ ਤੱਕ ਪਹੁੰਚਣਾ। ਔਰ ਸਤਿਗੁਰਾਂ ਨੇ ਜਪ ਜੀ ਦੀਆਂ ਅਖੀਰਲੀਆਂ ਪੌੜੀਆਂ ਵਿੱਚ ਬੜਾ ਖੋਲ ਕੇ ਸਮਝਾਇਆ। ਪਤਾ ਨਹੀਂ ਕਿੰਨਿਆਂ ਨੇ ਇਹ ਜਪ ਜੀ ਦੀ ਚੌਥੀ ਟੇਪ ਸੁਣੀ ਹੈ, ਇਸ ਦੇ ਵਿੱਚ ਮੈਂ ਕਾਫੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀਆਂ ਸਤਿਗੁਰਾਂ ਨੇ ਵੱਖ ਵੱਖ ਆਤਮਕ ਸਟੇਜਿਸ ਸਮਝਾਈਆਂ ਨੇ, ਜਿਨ੍ਹਾਂ ਨੂੰ ਉਹਨਾਂ ਨੇ ਖੰਡ ਆਖਿਆ, ਇਹਨਾਂ ਬਾਰੇ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਆਤਮਕ ਅਸਥਾਵਾਂ ਨੇ, ਕਿਵੇਂ ਇਹਨਾਂ ਉਹਨਾਂ ਦਾ ਵਰਣਨ ਕੀ ਹੈ, ਕਿਵੇਂ ਪਤਾ ਲੱਗਦਾ ਉਸ ਤੱਕ ਪਹੁੰਚ ਗਏ ਆ, ਕਿਵੇਂ ਉੱਥੇ ਤੱਕ ਉਪੜੀ ਦਾ, ਕੀ ਬੰਧਨ ਨੇ, ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਹਨਾਂ ਨਹੀਂ ਸੁਣੀ, ਮੈਂ ਪ੍ਰੇਰਣਾ ਕਵਾਂਗਾ ਕਿ ਦੂਜੀਆਂ ਛੱਡ ਕੇ ਪਹਿਲਾਂ ਚੌਥੀ ਇੱਕ ਵਾਰੀ ਸੁਣੋ, ਖਿਆਲ ਆਏਗਾ। ਦੂਸਰੀਆਂ ਸੁਣਨ ਯੋਗ ਨੇ, ਸੁਣੋ ਵੀ, ਲੇਕਿਨ ਇੱਕ ਵਾਰੀ ਖਿਆਲ ਆਏਗਾ ਕਿ ਸਤਿਗੁਰੂ ਸਮਝਾ ਕੀ ਰਹੇ ਨੇ। ਇਹ ਅਸੀਂ ਬੜੇ ਗਲਤ ਰਾਹਾਂ ਤੇ ਫਸ ਗਏ ਹਾਂ, ਸਾਡੀ ਸਮਝ ਅਧੂਰੀ ਹੈ, ਇਸੇ ਕਰਕੇ ਅਸੀਂ ਕੁਝ ਪਾ ਨਹੀਂ ਰਹੇ। ਜੇ ਸਮਝ ਆ ਜਾਏ ਗੁਰੂ ਦੇ ਹੁਕਮ ਦੀ, ਪਤਾ ਲੱਗ ਜਾਏ ਕਿ ਗੁਰੂ ਆਖ ਕੀ ਰਹੇ ਨੇ। ਮੈਂ ਆਖਦਾ ਕਿ ਜਪ ਜੀ ਦਾ ਵਿਸਥਾਰ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਹੈ, ਇੱਕ ਜਪ ਜੀ ਦਾ ਵਿਸਥਾਰ। ਜੋ ਕੁਛ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹ ਜਪ ਜੀ ਵਿੱਚ ਹੈ, ਕੋਈ ਐਸੀ ਚੀਜ਼ ਨਹੀਂ ਜੋ ਉੱਥੇ ਅਧੂਰੀ ਰਹਿ ਗਈ ਹੋਵੇ। ਜਿਹੜਾ ਇਹ ਤੇ ਬਾਰ ਬਾਰ ਆਈਡੀਆਜ਼ ਰਿਪੀਟ ਹੁੰਦੇ ਨੇ, ਇੱਕ ਵਾਰੀ ਉਹ ਬਾਣੀ ਨੂੰ ਸਮਝੋ, ਬਾਰ ਬਾਰ ਸਮਝੋ, ਔਰ ਉਸਨੂੰ ਸਮਝ ਕੇ ਜੀਵਨ ਵਿੱਚ ਅਪਣਾਓ, ਇਸੇ ਵਿੱਚ ਹੀ ਸਭ ਕੁਛ ਹੈ। ਹਾਂਜੀ,
ਗੁਪਤ ਪ੍ਰਗਟ ਤੂੰ ਸਭਨੀ ਥਾਈ ਗੁਰ ਪ੍ਰਸਾਦੀ ਮਿਲ ਸੋਜੀ ਪਾਈ।
ਗੁਪਤ ਪ੍ਰਗਟ ਤੂੰ ਸਭਨੀ ਥਾਈ, ਹੇ ਪਰਮੇਸ਼ਰ, ਤੂੰ ਗੁਪਤ ਰੂਪ ਅਤੇ ਪ੍ਰਗਟ ਰੂਪ ਵਿੱਚ ਸਭਨੀ ਥਾਈ ਹਰ ਇੱਕ ਥਾਂ ਤੇ ਮੌਜੂਦ ਹੈ। ਗੁਪਤ ਰੂਪ ਕੀ ਹੈ? ਸ਼ਕਤੀ ਸਰੂਪ ਪਰਮਾਤਮਾ ਦਾ ਗੁਪਤ ਸਰੂਪ ਹੈ, ਪ੍ਰਗਟ ਰੂਪ ਹੈ, ਇਹ ਸਾਰੇ ਸਰੀਰ ਉਸੇ ਦੇ ਪਾਂਡੇ ਨੇ। ਹਰ ਇੱਕ ਸਰੀਰ ਵਿੱਚ ਉਹ ਆਪ ਮੌਜੂਦ ਹੈ, ਹਰ ਇੱਕ ਆਤਮਾ ਉਸੇ ਮਹਾਨ ਆਤਮਾ ਦੀ ਕਿਰਨ ਹੈ। ਹਾਂਜੀ, ਗੁਰਪ੍ਰਸਾਦੀ ਮਿਲ ਸੋਜੀ ਪਾਈ, ਹਰ ਥਾਂ ਪਰਮਾਤਮਾ ਮੌਜੂਦ ਹੈ ਗੁਪਤ ਔਰ ਪ੍ਰਗਟ ਰੂਪ ਵਿੱਚ। ਇਹ ਸੋਜੀ ਗੁਰੂ ਦੀ ਕਿਰਪਾ ਨਾਲ ਮਿਲੇਗੀ, ਗੁਰੂ ਦੀ ਕਿਰਪਾ ਨਾਲ ਇਹ ਸੋਜੀ ਪਾਈ ਦੀ ਹੈ। ਜਦ ਤੱਕ ਗੁਰੂ ਦੀ ਕਿਰਪਾ ਨਾ ਹੋਵੇ ਇਹ ਸੋਜੀ ਨਹੀਂ ਆਉਂਦੀ, ਜਦ ਤੱਕ ਗੁਰੂ ਦੀ ਕਿਰਪਾ ਨਾ ਹੋਵੇ ਇਹ ਤੇ ਬੰਦੇ ਬੰਦੇ ਹੀ ਦਿਖਾਈ ਦੇਣਗੇ, ਇਹ ਪਰਮੇਸ਼ਰ ਦਾ ਰੂਪ ਕਿੱਥੋਂ ਦਿਖਾਈ ਦੇਣ। ਹਾਂਜੀ,
ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖੀ ਮਨ ਵਸਾਵਣਿਆ।
ਨਾਨਕ ਨਾਮ ਸਲਾਹ ਸਦਾ ਤੂੰ, ਹੇ ਨਾਨਕ, ਐ ਪ੍ਰਾਣੀ, ਤੂੰ ਹਮੇਸ਼ਾ ਨਾਮ ਦੁਆਰਾ ਉਸ ਪ੍ਰਭੂ ਦੀ ਸਿਫਤ ਸਲਾਹ ਕਰ, ਗੁਰਮੁਖੀ ਮਨ ਵਸਾਵਣਿਆ, ਗੁਰੂ ਦੀ ਸਿੱਖਿਆ ਲੈ ਕੇ ਤੂੰ ਉਸ ਈਸ਼ਵਰ ਨੂੰ ਮਨ ਵਿੱਚ ਵਸਾ। ਹਾਂਜੀ,
ਮਾਂਜ ਮਹੱਲਾ ਤੀਜਾ ਗੁਰਮੁਖ ਮਿਲੈ ਮਿਲਾਏ ਆਪੇ ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ।
ਆਹ ਲਫ਼ਜ਼ ਜੋ ਹੈ ਰਾਗੀ ਸੱਜਣ ਦੇ ਖਾਸ ਜਾਣਦੇ ਹੋਣਗੇ, ਇਹ ਮਾਂਜ ਨਹੀਂ ਮਾਂਜ ਹੈ, ਇਸ ਦਾ ਪ੍ਰੋਨੰਸੀਏਸ਼ਨ ਮਾਂਜ ਹੈ। ਮਾਂਜ ਬਿੰਦੀ ਬੇਸ਼ਕ ਲੱਗੀ ਨਹੀਂ ਲੇਕਿਨ ਬੋਲਦੀ ਮਾਂਜ ਮਹਿਲਾ ਤੀਜਾ ਗੁਰਮੁਖੀ ਮਿਲਾਏ, ਗੁਰਮੁਖੀ ਮਿਲੈ ਮਿਲਾਏ ਆਪੇ। ਔਰ ਇਸ ਇਹਦਾ ਉਚਾਰਣ ਵੀ ਗੁਰਮੁਖ ਨਹੀਂ ਹੈ, ਦਰਅਸਲ ਗੁਰਮੁਖ ਤੇ ਬੰਦਾ ਗੁਰਮੁਖ ਹੁੰਦਾ ਹੈ। ਗੁਰਮੁਖੀ ਦਾ ਅਰਥ ਹੈ ਗੁਰੂ ਦੀ ਸਿੱਖਿਆ ਪਿੱਛੇ, ਗੁਰੂ ਦੀ ਸਿੱਖਿਆ ਲੈ ਕੇ, ਗੁਰੂ ਦਾ ਲੜ ਫੜ ਕੇ। ਗੁਰਮੁਖੀ ਮਿਲੈ ਪ੍ਰਭੂ ਦੀ ਪ੍ਰਾਪਤੀ ਗੁਰੂ ਦੀ ਸਿੱਖਿਆ ਲੈ ਕੇ ਹੁੰਦੀ ਹੈ। ਮਿਲਾਏ ਆਪੇ ਪਰ ਗੁਰੂ ਨੂੰ ਉਹ ਆਪ ਮਿਲਾਉਂਦਾ ਹੈ। ਪਰਮੇਸ਼ਰ ਦੀ ਪ੍ਰਾਪਤੀ ਗੁਰੂ ਦੀ ਸਿੱਖਿਆ ਰਾਹੀਂ, ਲੇਕਿਨ ਗੁਰੂ ਮਿਲੇਗਾ ਪ੍ਰਭੂ ਦੀ ਕਿਰਪਾ ਨਾਲ। ਕੈਸਾ ਸਰਕਲ ਹੋ ਜਾਏ, ਕਹਿੰਦੇ ਨੇ ਪਰਮਾਤਮਾ ਮਿਲੇਗਾ ਗੁਰੂ ਦੀ ਸਿੱਖਿਆ ਨਾਲ ਤੇ ਗੁਰੂ ਮਿਲੇਗਾ ਪਰਮਾਤਮਾ ਦੀ ਕਿਰਪਾ ਨਾਲ। ਤੋ ਭਾਵ ਪਹਿਲਾਂ ਕਿਰਪਾ ਹੋਵੇ, ਗੁਰੂ ਮਿਲੇ ਤੇ ਫਿਰ ਗੁਰੂ ਦੀ ਸਿੱਖਿਆ ਨਾਲ ਮਿਲਾਪ ਹੋਵੇ। ਤੋ ਪਹਿਲਾਂ ਗੁਰੂ ਦੀ ਪਾਲ, ਤੇ ਗੁਰੂ ਤੇ ਸਿੱਖਾਂ ਨੂੰ ਦਿੱਤਾ ਹੈ ਸਤਿਗੁਰਾਂ ਨੇ ਬਾਣੀ ਰੂਪ ਗੁਰੂ ਸਦਾ ਹੀ ਸਾਡੇ ਨਾਲ। ਹਾਂਜੀ, ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ। ਕਾਲ ਕਹਿੰਦੇ ਨੇ ਮੌਤ। ਹੁਣ ਆਖ ਕੋਈ ਕਿ ਮੌਤ ਆਉਂਦੀ ਹੀ ਨਹੀਂ, ਮਰਦੇ ਤੇ ਸਾਰੇ ਹੀ ਨੇ, ਗੁਰਮੁਖ ਵੀ ਮਰਦੇ ਨੇ, ਜੋ ਕੀ ਹੈ ਆਤਮਕ ਮੌਤ। ਜੋ ਹੈ ਦਾ ਮਤਲਬ ਹੁੰਦਾ ਕਰੜੀ ਨਜ਼ਰ ਰੱਖਣੀ। ਇਹ ਜਿਹੜੇ ਮੌਤ ਦੇ ਦੂਤ ਨੇ ਨਾ, ਇਹ ਆਤਮਕ ਮੌਤ ਦੇ ਦੂਤ, ਇਹ ਤੁਹਾਡੇ ਤੇ ਕਰੜੀ ਨਜ਼ਰ ਨਹੀਂ ਰੱਖ ਸਕਦੇ। ਆਤਮਕ ਮੌਤ ਦੇ ਦੂਤ ਕੀ ਨੇ? ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰੇ ਦੂਤ ਨੇ ਆਤਮਕ ਮੌਤ ਦੇ। ਇਹ ਜਮਦੂਤ ਨੇ ਆਤਮਕ ਮੌਤ ਦੇ। ਇਹ ਕਾਲ, ਕਾਲ ਹੈ ਆਤਮਕ ਮੌਤ। ਤੇ ਆਤਮਕ ਮੌਤ ਦੇ ਜਮ ਕਿਹੜੇ ਨੇ? ਇਹੀ ਵਿਕਾਰ, ਇਹੀ ਤੇ ਜਮ ਨੇ, ਇਹ ਵਿਕਾਰ ਹੀ ਤੇ ਜਮ ਨੇ, ਇਹੀ ਆਤਮਕ ਮੌਤ ਦੇ ਦੂਤ ਨੇ। ਤੋ ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ। ਔਰ ਜਦੋਂ ਇਹ ਜਿਹੜੇ ਕਾਮ ਕ੍ਰੋਧ ਮੋਹੰਕਾਰ ਇਹ ਸਭ ਜਿਹੜੇ ਜਮਦੂਤ ਨੇ ਸਤਾਉਣਗੇ ਨੇ ਤੇ ਦੁੱਖ ਲੱਗੇਗਾ ਨਹੀਂ, ਦੁੱਖ ਨਾ ਸੰਤਾਪੇ, ਦੁੱਖ ਸੰਤਾਪ ਖੜੇ ਨਹੀਂ ਆਉਣਗੇ, ਦੁੱਖ ਸਤਾਏਗਾ ਨਹੀਂ, ਸੰਤਾਪੇ ਸਤਾਉਣਾ, ਦੁੱਖ ਨਾ ਸੰਤਾਪੇ। ਦੁੱਖ ਤੇ ਮੌਜੂਦ ਹੋਣਗੇ ਸੰਸਾਰ ਵਿੱਚ, ਚੱਲਣਗੇ ਲੇਕਿਨ ਤੁਹਾਨੂੰ ਸਤਾਉਣਗੇ ਨਹੀਂ, ਤੁਸੀਂ ਨਿਰਲੇਪ ਹੋ ਗਏ। ਹਾਂਜੀ,
ਹੋ ਮੈਂ ਮਾਰ ਬੰਧਨ ਸਭ ਤੋੜੈ ਗੁਰਮੁਖੀ ਸ਼ਬਦ ਸੁਹਾਵਣਿਆ।
ਹੋ ਮੈਂ ਮਾਰ ਬੰਧਨ ਸਭ ਤੋੜੈ। ਗੁਰੂ ਕਰਦਾ ਕੀ ਹੈ? ਹੋ ਮੈਂ ਮਾਰ ਬੰਧਨ ਸਭ ਤੋੜੈ ਗੁਰਮੁਖੀ ਸ਼ਬਦ ਸੁਹਾਵਣਿਆ। ਜਿਹੜਾ ਗੁਰੂ ਦੀ ਸਿੱਖਿਆ ਲੈ ਕੇ ਹੰਕਾਰ ਨੂੰ ਮਾਰ ਕੇ ਇਹ ਬੰਧਨ, ਇਹ ਸੰਗਲ ਆਪਣੇ ਜੋ ਖੁਦ ਨੇ ਪਾਏ ਨੇ ਤੋੜ ਲੈਂਦਾ ਹੈ, ਤੇ ਫਿਰ ਕਹਿੰਦੇ ਨੇ ਸ਼ਬਦ ਦੁਆਰਾ ਉਹ ਸੋਹਣਾ ਬਣ ਜਾਂਦਾ ਹੈ, ਆਤਮਾ ਉਹਦੀ ਸੁਹਾਵਣੀ ਬਣ ਜਾਂਦੀ ਹੈ। ਹਾਂਜੀ,
ਹੋ ਵਾਰੀ ਜਾਓ
ਵਾਰੀ ਜੀਓ,
ਹੋ ਵਾਰੀ ਜੀਓ ਵਾਰ ਵਾਰੀ ਹਰ ਹਰ ਨਾਮ ਸੁਹਾਵਣਿਆ।
ਹੋ ਵਾਰੀ ਜੀਓ ਵਾਰੀ ਹਰ ਹਰ ਨਾਮ ਸੁਹਾਵਣਿਆ। ਮੈਂ ਉਹਨਾਂ ਤੋਂ ਸਦਕੇ ਜਿਨ੍ਹਾਂ ਨੇ ਹਰੀ ਦਾ ਨਾਮ ਜਪ ਕੇ ਆਪਣੇ ਆਪ ਨੂੰ ਸੋਹਣਾ ਬਣਾ ਲਿਆ, ਆਪਣੇ ਮਨ ਨੂੰ ਸੁੰਦਰ ਬਣਾ ਲਿਆ, ਆਪਣੇ ਅੰਦਰ ਆਨੰਦ ਦੀ ਅਵਸਥਾ ਜਿੰਨਾ ਬਣਾ ਲਈ। ਹਾਂਜੀ,
ਗੁਰਮੁਖੀ ਗਾਵੈ ਗੁਰਮੁਖੀ ਨਾਚੈ ਹਰ ਸੇਤੀ ਚਿਤ ਲਾਵਣਿਆ।
ਗੁਰਮੁਖੀ ਗਾਵੈ ਗੁਰਮੁਖੀ ਨਾਚੈ, ਕੀ ਨੱਚੇ? ਆਤਮਾ ਨੱਚੇ ਤੁਹਾਡਾ ਅੰਦਰਲਾ। ਗੁਰੂ ਦੀ ਸਿੱਖਿਆ ਦੁਆਰਾ ਇਹ ਗਾਵੇ, ਗੁਰੂ ਦੀ ਸਿੱਖਿਆ ਦੁਆਰਾ ਤੁਹਾਡਾ ਮਨ ਗਾਵੈ, ਗੁਰੂ ਦੀ ਸਿੱਖਿਆ ਦੁਆਰਾ, ਗੁਰੂ ਦੀ ਸਿੱਖਿਆ ਦੁਆਰਾ ਇਹ ਆਤਮਕ ਹੁਲਾਰੇ ਲਵੇ। ਨੱਚੇ ਦਾ ਮਤਲਬ ਆਤਮਕ ਹੁਲਾਰੇ ਲੈਣ। ਹਰ ਸੇਤੀ ਚਿਤ ਲਾਵਣਿਆ, ਔਰ ਹਰੀ ਦੇ ਨਾਲ, ਹਰ ਸੇਤੀ ਹਰੀ ਸੇਤੀ ਹਰੀ ਦੇ ਨਾਲ ਚਿਤ ਲਾਵਣਿਆ, ਮਨ ਜੋੜਨਾ। ਹਾਂਜੀ,
ਰਹਾਓ ਗੁਰਮੁਖ ਜੀਵੈ ਮਰੈ ਪਰਵਾਨ।
ਗੁਰਮੁਖੀ ਜੀਵੈ ਮਰੈ ਪਰਵਾਨ। गुरमुखी जीवै मरै परवान। ए जड़ी तो के समझन वाली है, गुरमुखी इसनु वखरा पढ़ोगे तो भाव आएगा गुरु दी सिख्या लैके। जीवै मरै परवान, मरी हुई आत्मा जीवत हो जांदी है ते प्रभु दे दर ते कबूल पैंदी है। ए मोई हुई आत्मा गुरु दी सिख्या द्वारा ज्यों पैंदी है ते प्रभु दे दर ते कबूल पैंदी है। हां जी,
आर जा न छीजै शब्द पछाण।
आर जा न छीजै कहंदे ने, आर जा कहंदे ने उमरा, ते इत्थे है उमरा दे नाल जड़ा बुढ़ेपा आंदा है। आर जा ना छीजै, छीजै छिज जाना कस जाना, पाव उमरा नाल ए आत्मा छिजदी नहीं, उमरा दा असर इस आत्मा ते नहीं होंदा। जड़ा जुड़ गया है परमेश्वर नाल ओदी आत्मा ते जाग पई है, सुरजीत हो गई है, जिन्हें गुरु नाल जुड़ गया है। कहंदे ने आर जा ना छीजै शब्द पछाण, आर जा ना छीजै, तो कहंदे ने कि उस दी उम्र एवें व्यर्थ नहीं जांदी, ओदी उमरा एवें व्यर्थ नहीं निकल जांदी, आत्मा सदा सुरजीत रहिंदी है, ओदी उमरा एवें नहीं निकल जांदी। आर जा ना छीजै शब्द पछाण, जड़ा शब्द दी पछाण करदा है ओदी उमरा एवें अजाई नहीं चले जांदी, व्यर्थ नहीं चले जांदी। हां
गुरमुखी मरै ना काल ना खाए, गुरमुखी सच सुमावणिया।
हां गुरमुखी मरै ना, गुरु दी सिख्या लवे ते आत्मा मरदी नहीं। गुरमुखी मरै ना काल ना खाए, काल आत्मक मौत सताएगी नहीं, काल ना खाए। गुरमुखी सच समावणिया, गुरु दी सिख्या राही प्रभु विच सुरत जुड़ेगी, नाम विच सुरत जुड़ेगी। हां
गुरमुखी हर दर शोभा पाए,
गुरमुखी हर दर शोभा पाए, गुरु दी सिख्या नाल ही हरि दे दर ते किसे नु शोभा मिलदी। हां
गुरमुखी विचों आप गवाए,
गुरमुखी विचों आप गवाए, गुरु दी सिख्या राही अपने अंदरों हंकार मिटाई दा है। हां
आप तरे कुल सगले तारे, गुरमुखी जन्म सुवारणिया।
आप तरे कुल सगले तारे, गुरमुखी जन्म सुवारणिया। ते जड़ा कहंदे ने कि आपा पाव गवा लैंदा है, वो आप भी तरदा है, कुल नु भी तारदा है, ते गुरु दी सिख्या नाल अपना जन्म सुवार लैंदा है। हां
गुरमुखी दुख कदे ना लगा शरीर,
गुरमुखी दुख कदे ना लगा शरीर, गुरु दी सिख्या ते तुरे ते कदे शरीर नु दुख नहीं लगदे, दुख पौंदे नहीं, दुख ते मौजूद ने पर सताउंदे नहीं, पौंदे नहीं। हां
गुरमुखी हो मैं चूकै पीर,
गुरु दी सिख्या द्वारा अहंकार दी पीड़ा दूर हो जांदी है। हो मैं चूकै पीर, पीर पीड़ा, अहंकार दी पीड़ा दूर हो जांदी है गुरु दी सिख्या द्वारा। हां
गुरमुखी मन निर्मल फिर मैल ना लागै, गुरमुखी सहज सुभावणिया।
गुरमुखी मन निर्मल, गुरु दी सिख्या नाल मन पवित्र हो जांदा है, फिर मैल ना लागै। और जिहदा इक वारी गुरु दी सिख्या ते तुरिया मन निर्मल हो गया, उन्हें दोबारा मैल नहीं लगेगी। गुरमुखी सहज समावणिया, गुरु दी सिख्या नाल ही मन अडोल होएगा ते सुरत परमात्मा नाल जुड़ेगी, समावणिया सुरत जुड़ने। हां
गुरमुखी नाम मिलै वड्याई,
गुरमुखी नाम मिलै वड्याई, गुरु दी सिख्या नाल ही नाम दी वड्याई पल्ले पैंदी। हां
गुरमुखी गुण गावै शोभा पाई,
गुरमुखी गुण गावै शोभा पाई, गुरु दी सिख्या लै के कोई प्रभु दे गुण गाए तां ही उस दे दर ते शोभा हुंदी है, आदर मिलदा है।
सदा आनंद रहै दिन राती, गुरमुखी शब्द करावणिया।
सदा आनंद रहै दिन राती, और कहंदे ने कि जड़ा गुरु दी सिख्या लै के उस दे दर ते शोभा पा लैंदा है उस दे आत्मक अवस्था ते इहदी है कि आनंद रहै दिन राती, सदा आनंद विच रहिंदा है। गुरमुखी शब्द करावणे, और गुरु दी सिख्या द्वारा ही शब्द दे नाल जुड़िया रह सकदा है। हां
गुरमुखी अंदिनक शब्द राता,
गुरु दी सिख्या नाल ही ਅਨ ਦਿਨ ਹਰ ਰੋਜ਼ ਸ਼ਬਦ ਰਾਤਾ ਸ਼ਬਦ ਦੇ ਵਿੱਚ ਮਨ ਰੰਗਿਆ ਰਹਿ ਸਕਦਾ ਹੈ। ਹਾਂਜੀ
ਗੁਰਮੁਖੀ ਜੁਗ ਚਾਰੇ ਹੈ ਜਾਤਾ,
ਗੁਰਮੁਖੀ ਗੁਰੂ ਦੀ ਸਿੱਖਿਆ ਨਾਲ ਹੀ ਜੁਗ ਚਾਰੇ ਹੈ ਜਾਤਾ, ਚਾਰੇ ਜੁਗਾਂ ਵਿੱਚ ਭਗਤਾਂ ਨੇ ਪਰਮੇਸ਼ਰ ਨੂੰ ਜਾਣਿਆ। ਜੁਗ ਚਾਰੇ, ਚਾਰੇ ਜੁਗਾਂ ਵਿੱਚ ਹਰ ਇੱਕ ਸਮੇਂ ਵਿੱਚ ਸਦਾ ਗੁਰੂ ਦੀ ਸਿੱਖਿਆ ਦੁਆਰਾ ਹੀ ਹਮੇਸ਼ਾ ਚਾਰੇ ਜੁਗਾਂ ਵਿੱਚ ਕਿਸੇ ਨੇ ਪ੍ਰਭੂ ਨੂੰ ਜਾਤਾ ਜਾਣਿਆ। ਚੌਹਾਂ ਜੁਗਾਂ ਚ ਕਹਿੰਦੇ ਨੇ, ਐਗਜ਼ਾਮਪਲਸ ਲੈ ਕੇ ਦੇਖ ਲਓ, ਜੇ ਕਿਤੇ ਭਗਤ ਨੇ ਪ੍ਰਾਪਤੀ ਕੀਤੀ ਹੈ ਤੇ ਗੁਰਮੁਖੀ ਗੁਰੂ ਦੀ ਸਿੱਖਿਆ। ਹਾਂਜੀ
ਗੁਰਮੁਖੀ ਗੁਣ ਗਾਵੈ ਸਦਾ ਨਿਰਮਲ, ਸਭੇ ਭਗਤ ਕਰਾਵਣਿਆ।
ਗੁਰਮੁਖੀ ਗੁਣ ਗਾਵੈ ਸਦਾ ਨਿਰਮਲ, ਜਿਹੜਾ ਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦੇ ਗੁਣ ਗਾਉਂਦਾ ਹੈ ਉਹ ਹਮੇਸ਼ਾ ਲਈ ਨਿਰਮਲ ਹੋ ਜਾਂਦਾ ਹੈ, ਤੇ ਸ਼ਬਦੇ ਭਗਤੀ ਕਰਾਵਣਿਆ, ਸ਼ਬਦ ਰਾਹੀਂ ਹੀ ਪ੍ਰਭੂ ਦੀ ਭਗਤੀ ਹੁੰਦੀ ਹੈ। ਹਾਂਜੀ
ਬਾਜ ਗੁਰੂ ਤੇ ਅੰਧ ਅੰਧੇਰਾ,
ਬਾਜ ਗੁਰੂ ਹੈ ਅੰਧ ਅੰਧਾਰਾ,
ਅੰਧਾਰਾ
ਗੁਰੂ ਤੋਂ ਬਿਨਾ ਤੇ ਭਾਈ ਅੰਦਰ ਆਤਮਕ ਹਨੇਰਾ ਬਣਿਆ ਰਹੇਗਾ, ਅੰਦਰ ਸੋਝੀ ਨਹੀਂ ਆਏਗੀ। ਹਾਂਜੀ
ਜਮਕਾਲ ਗਰਠੇ ਕਰੈ ਪੁਕਾਰਾ,
ਜਮਕਾਲ ਗਰਠੇ, ਗਰਠੇ ਗ੍ਰਸੇ ਫੜ ਲੈਣਾ, ਜ਼ੋਰ ਦਾ ਫੜ ਲੈਣਾ, ਗ੍ਰਠ ਹੈ ਗ੍ਰਸ ਲੈਣਾ। ਜਮਕਾਲ ਗ੍ਰਠੇ ਕਰੈ ਪੁਕਾਰਾ, ਤੇ ਜੇ ਗੁਰੂ ਦੀ ਸਿੱਖਿਆ ਨਹੀਂ ਲਏਗਾ ਤਾਂ ਜਮਕਾਲ ਗ੍ਰਠੇ ਮੌਤ ਦੇ ਜੋ ਦੂਤ ਨੇ ਇਹ ਤੈਨੂੰ ਜੱਫਾ ਪਾਉਣਗੇ। ਭਾਵ ਕੀ ਹੈ, ਮੈਂ ਅੱਗੇ ਆਖਿਆ ਹੈ ਕਿ ਆਤਮਕ ਮੌਤ ਦੇ ਦੂਤ ਕੀ ਨੇ, ਇਹ ਵਿਕਾਰ ਨੇ ਸਾਡੇ, ਇਹੀ ਜੱਫਾ ਪਾ ਲੈਣਗੇ ਤੈਨੂੰ। ਫਿਰ ਤੂੰ ਪੁਕਾਰ ਕਰੇਗਾ, ਕਰੈ ਪੁਕਾਰਾ, ਦੁਖੀ ਹੋਏਗਾ ਇਹਨਾਂ ਤੂੰ ਸਤਿਆ ਹੋਇਆ, ਪਰ ਤੇਰੀ ਪੁਕਾਰ ਫਿਰ ਕੋਈ ਸੁਣੇਗਾ ਨਹੀਂ ਕਿਉਂਕਿ ਗੁਰੂ ਦੀ ਸਿੱਖਿਆ ਨਹੀਂ ਲੈ ਰਿਹਾ। ਜਮਕਾਲ ਗ੍ਰਠੇ, ਇਹ ਆਤਮਕ ਮੌਤ ਦੇ ਦੂਤ, ਇਹ ਵਿਸ਼ੇ ਵਿਕਾਰ, ਇਹ ਜਮ ਬਣ ਕੇ ਤੈਨੂੰ ਚਿਮੜਨਗੇ ਔਰ ਤੂੰ ਪੁਕਾਰੇਗਾ ਦੁਖੀ ਹੋ ਕੇ, ਸਤਿਆ ਹੋਇਆ ਪੁਕਾਰੇਗਾ, ਲੇਕਿਨ ਤੇਰੀ ਪੁਕਾਰ ਕੋਈ ਸੁਣੇਗਾ ਨਹੀਂ। ਹਾਂਜੀ
ਅੰਧਨ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁੱਖ ਪਾਵਣਿਆ।
ਅੰਧਨ ਰੋਗੀ, ਅਜਿਹੇ ਮਨੁੱਖ ਕਹਿੰਦੇ ਨੇ ਜੋ ਸਿੱਖਿਆ ਤੇ ਨਹੀਂ ਤੁਰਦੇ ਗੁਰੂ ਦੀ, ਉਹ ਅਨਦਿਨ ਰੋਗੀ, ਉਹ ਆਤਮਕ ਰੋਗੀ ਨੇ, ਰੋਜ਼ ਦੇ ਰੋਗੀ ਨੇ, ਉਹ ਸਦਾ ਲਈ ਰੋਗੀ ਨੇ, ਅਨਦਿਨ ਰੋਗੀ, ਰੋਜ਼ ਹੀ ਰੋਗ ਵਿੱਚ ਗ੍ਰਸੇ ਨੇ। ਬਿਸ਼ਟਾ ਕੇ ਕੀੜੇ ਉੱਤੇ ਗੰਦਗੀ ਦੇ ਕੀੜੇ ਨੇ, ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁੱਖ ਪਾਵਣਿਆ, ਇਹ ਵਿਕਾਰਾਂ ਦੇ ਵਿੱਚ ਬਿਸ਼ਟਾ ਕੀ ਹੈ, ਵਿਕਾਰ ਗੰਦਗੀ, ਮਨ ਦੀ ਆਲੂਦਗੀ ਹੈ ਗੰਦਗੀ, ਇਸੇ ਵਿੱਚ ਦੁੱਖ ਪਾਵਣਿਆ, ਦੁੱਖ ਪਾਵੇਗਾ। ਹਾਂਜੀ
ਗੁਰਮੁਖੀ ਆਪੇ ਕਰੇ ਕਰਾਏ,
ਗੁਰਮੁਖੀ ਆਪੇ ਕਰੇ ਕਰਾਏ, ਕਹਿੰਦੇ ਨੇ ਕਿ ਗੁਰੂ ਦੇ ਸਿੱਧੇ ਰਾਹ ਤੇ ਪਾਉਣ ਵਾਲਾ ਵੀ ਪਰਮਾਤਮਾ ਆਪ ਹੀ ਹੈ। ਜੇ ਕੋਈ ਗੁਰੂ ਦੇ ਲੜ ਲੱਗਦਾ ਹੈ ਤੇ ਉਸਦੀ ਪ੍ਰੇਰਣਾ ਦੁਆਰਾ ਹੀ, ਉਸਦੀ ਕਿਰਪਾ ਦੁਆਰਾ ਹੀ। ਗੁਰਮੁਖੀ ਆਪੇ ਕਰੇ ਕਰਾਏ, ਗੁਰੂ ਦੀ ਸਿੱਖਿਆ ਵੀ ਉਹ ਆਪ ਪਰਮੇਸ਼ਰ ਉਹੀ ਦਿਵਾਏਗਾ। ਹਾਂਜੀ
ਗੁਰਮੁਖੀ ਹਿਰਦੈ ਉਠਾ ਆਪ ਆਏ,
ਗੁਰਮੁਖੀ ਹਿਰਦੈ ਉਠਾ ਆਪ ਆਏ, ਔਰ ਗੁਰੂ ਦੀ ਸਿੱਖਿਆ ਕੋਈ ਲਵੇਗਾ ਤੇ ਹਿਰਦੇ ਵਿੱਚ ਉਹ ਆਪ ਆ ਕੇ ਵਸ ਜਾਏਗਾ, ਉਠਾ ਵਸ ਜਾਣਾ। ਹਾਂਜੀ ਆਪ ਪਰਮੇਸ਼ਰ ਉਸਦੇ ਹਿਰਦੇ ਵਿੱਚ ਆ ਕੇ ਵਸ ਜਾਏਗਾ। ਹਾਂਜੀ
ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ।
ਨਾਨਕ ਨਾਮ ਮਿਲੈ ਵਡਿਆਈ, ਹੇ ਨਾਨਕ ਨਾਮ ਨਾਲ ਹੀ ਇਹ ਸਭ ਵਡਿਆਈ ਮਿਲਦੀ ਹੈ। ਨਾਨਕ ਨਾਮ ਮਿਲੈ ਵਡਿਆਈ, ਪ੍ਰਭੂ ਦੇ ਦਰ ਤੇ ਵਡਿਆਈ ਜੋ ਮਿਲਦੀ ਏ ਤੇ ਨਾਮ ਜਪਿਆ ਹੀ ਮਿਲਦੀ ਏ, ਤੇ ਨਾਮ ਕਿੱਥੋਂ ਮਿਲਦਾ ਹੈ, ਪੂਰੇ ਗੁਰ ਦੇ ਭਾਵਨਿਆਂ, ਪੂਰਨ ਗੁਰੂ ਹੀ ਨਾਮ ਦੀ ਬਖਸ਼ਿਸ਼ ਕਰ ਸਕਦਾ ਹੈ। ਅੱਜ ਇੱਥੇ ਸਮਾਪਤੀ, ਵਾਹਿਗੁਰੂ ਜੀ ਕਾ ਖਾਲਸਾ,
ਮਾਝ ਮਹਿਲਾ ਤੀਜਾ। ਏਕਾ ਜੋਤ ਜੋਤ ਹੈ ਸਰੀਰਾ,
ਏਕਾ ਜੋਤ ਜੋਤ ਹੈ ਸਰੀਰਾ, ਹਾਂਜੀ
ਸ਼ਬਦ ਦਿਖਾਏ ਸਤਿਗੁਰ ਪੂਰਾ,
ਸ਼ਬਦ ਦਿਖਾਏ ਸਤਿਗੁਰ ਪੂਰਾ, ਬਹੁਤ ਅੱਛਾ ਜੀ। ਏਕਾ ਜੋਤ ਜੋਤ ਹੈ ਸਰੀਰਾ, ਏਕਾ ਜੋਤ ਆਖਿਆ ਉਸ ਮਾਲਕ ਦੀ ਜੋਤ ਨੂੰ, ਇੱਕ ਪਰਮਾਤਮਾ ਦੀ ਜੋਤ, ਤੇ ਜੋਤ ਹੈ ਸਰੀਰਾ, ਉਹ ਜੋਤ ਸਾਰੇ ਸਰੀਰਾਂ ਵਿੱਚ, ਇੱਕ ਮਾਲਕ ਦੀ ਜੋਤ ਹੀ ਸਾਰੇ ਸਰੀਰਾਂ ਵਿੱਚ ਹੈ, ਭਾਵ ਜਿਹੜੀ ਸਾਡੀ ਆਤਮਾ ਹੈ ਇਹ ਉਸ ਪਰਮਾਤਮਾ ਦੀ ਜੋਤ ਹੈ, ਤੇ ਉਸ ਪਰਮਾਤਮਾ ਦੀ ਜੋਤ ਹੀ ਸਾਰੇ ਸਰੀਰਾਂ ਵਿੱਚ ਜਗ ਰਹੀ ਹੈ। ਤੋ ਆਖਦੇ ਨੇ ਏਕਾ ਜੋਤ ਜੋਤ ਹੈ ਸਰੀਰਾ ਸ਼ਬਦੇ ਦਿਖਾਏ ਸਤਿਗੁਰ ਪੂਰਾ। ਹੁਣ ਕਈ ਵਾਰੀ ਅੱਖਰਾਂ ਦਾ ਭਾਵ ਅਰਥ ਵੱਖਰਾ ਹੁੰਦਾ ਹੈ। ਹੁਣ ਜਿਵੇਂ ਇੱਥੇ ਦਿਖਾਏ ਹੈ, ਦਿਖਾਏ ਦਾ ਅਸੀਂ ਅੱਖਰੀ ਅਰਥ ਲਵਾਂਗੇ ਵੀ ਅਸੀਂ ਅੱਖਾਂ ਨਾਲ ਵੇਖਦੇ, ਲੇਕਿਨ ਇੱਥੇ ਅਸੀਂ ਤੇ ਅੱਖਾਂ ਨਾਲ ਬਾਹਰ ਦੀਆਂ ਅੱਖਾਂ ਨਾਲ ਤੇ ਕਿਸੇ ਦੇ ਅੰਦਰ ਪਰਮਾਤਮਾ ਦੀ ਜੋਤ ਤੱਕ ਨਹੀਂ ਸਕਦੇ, ਸਰੀਰ ਹੀ ਦਿਸੇਗਾ। ਇਹ ਦਿਖਾਏ ਦਾ ਇੱਥੇ ਅਰਥ ਕੀ ਹੈ? ਨਾਲੇ ਲਿਖਿਆ ਸ਼ਬਦੇ, ਸ਼ਬਦੇ ਦਿਖਾਏ, ਸ਼ਬਦ ਦੁਆਰਾ ਦਿਖਾਏ ਤੋਂ ਭਾਵ ਨਿਸ਼ਚਾ ਕਰਾ ਦਿੰਦਾ, ਭਰੋਸਾ ਕਰਾ ਦਿੰਦਾ। ਸਤਿਗੁਰ ਪੂਰਾ ਸ਼ਬਦ ਦੁਆਰਾ ਇਸ ਗੱਲ ਦਾ ਭਰੋਸਾ ਦਿਵਾ ਦਿੰਦਾ ਹੈ ਸਾਨੂੰ ਕਿ ਹਰ ਇੱਕ ਸਰੀਰ ਦੇ ਵਿੱਚ ਉਹ ਪਰਮਾਤਮਾ ਦੀ ਜੋਤ ਵਰਤ ਰਹੀ ਹੈ।
ਆਪੇ ਫਰਕ ਕੀ ਤੋਨ ਘਟ ਅੰਤਰ, ਆਪੇ ਬਣਤ ਬਣਾਵਣਿਆ।
ਆਪੇ ਫਰਕ ਕੀ ਤੋਨ ਘਟ ਅੰਤਰ, ਆਪੇ ਬਣਤ ਬਣਾਵਣਿਆ। ਕਹਿੰਦੇ ਨੇ ਕਿ ਸਰੀਰ ਸਾਰੇ ਤੇ ਉਹੀ ਬਣਾਉਂਦਾ। ਬਣਤ ਬਣਤ ਸਰੀਰਾਂ ਦੀ ਬਣਤ ਹੈ। ਜੀਵ ਜੀਵ ਸਾਰੇ ਉਸੇ ਤੇ ਬਣਾਏ ਨੇ, ਲੇਕਿਨ ਜੀਵ ਸਾਰੇ ਇੱਕੋ ਜਿਹੇ ਨਹੀਂ। ਜੋਤ ਵੀ ਉਸੇ ਮਾਲਕ ਦੀ ਹੈ, ਸਰੀਰ ਵੀ ਉਸੇ ਨੇ ਬਣਾਏ ਨੇ, ਲੇਕਿਨ ਫਿਰ ਵੀ ਸਾਰੇ ਇੱਕੋ ਜਿਹੇ ਨਹੀਂ। ਕਹਿੰਦੇ ਨੇ ਆਪੇ ਫਰਕ ਕੀ ਤੋਂ, ਹਰ ਇੱਕ ਜੀਵ ਦਾ ਵੱਖਰਾ ਵੱਖਰਾ ਸੁਭਾਅ। ਸੁਭਾਅ ਕਿਸ ਕਰਕੇ ਹੈ? ਆਪਣੇ ਆਪਣੇ ਮਨ ਕਰਕੇ, ਆਤਮਾ ਕਰਕੇ। ਆਤਮਾ ਕਰਕੇ ਕਹਿ ਦਈਏ, ਇੱਕ ਮਨ ਤੇ ਵਿਚਾਰਾਂ ਦਾ ਹੀ ਸੰਗ੍ਰਹਿ ਹੈ ਨਾ, ਆਤਮਾ ਕਰਕੇ। ਤੇ ਜੇ ਆਤਮਾ ਸਾਰਿਆਂ ਵਿੱਚ ਪਰਮਾਤਮਾ ਦੀ ਹੈ ਤਾਂ ਫਿਰ ਫਰਕ ਕਿਉਂ ਹੋਇਆ? ਇਹੀ ਕਹਿੰਦੇ ਨੇ ਕਿ ਇਹ ਪਰਮੇਸ਼ਰ ਤੇਰਾ ਹੁਕਮ ਹੈ, ਸੰਸਕਾਰਾਂ ਰੂਪੀ ਹੁਕਮ, ਕਿ ਜਿਹੋ ਜੇ ਸੰਸਕਾਰ ਮਨੁੱਖ ਕਮਾ ਨਹੀਂ ਲੈਣਾ, ਕਰਮ ਕਰਦਾ ਹੈ, ਉਹ ਜੇ ਸੰਸਕਾਰ ਬਣਦੇ ਨੇ ਤੇ ਫਰਕ ਪੈ ਜਾਂਦਾ ਆਤਮਾਵਾਂ। ਕੋਈ ਉੱਚੀ ਉੱਠਦੀ ਹੈ, ਕੋਈ ਨੀਚੀ ਰਹਿ ਜਾਂਦੀ ਹੈ, ਕਰਮਾਂ ਕਰਕੇ, ਆਪਣੇ ਕਰਮਾਂ ਕਰਕੇ। ਤੇ ਇਸ ਤਰ੍ਹਾਂ ਆਪਣੇ ਹੁਕਮ ਦੁਆਰਾ ਤੂੰ ਫਰਕ ਵੀ ਪਾ ਦਿੱਤਾ, ਹਾਲਾਂਕਿ ਜੋਤ ਉਹੀ ਹੈ। ਸਰੀਰ ਬਣਾਉਣ ਵਾਲਾ ਵੀ ਤੂੰ ਹੀ ਹੈ, ਸਰੀਰ ਘੜਨ ਵਾਲਾ ਵੀ ਤੂੰ ਹੀ ਹੈ, ਜੋਤ ਜਗਾਉਣ ਵਾਲਾ ਵੀ ਸਭ ਵਿੱਚ ਤੂੰ ਹੀ ਹੈ, ਤੇਰੀ ਜੋਤ ਜਲ ਰਹੀ ਹੈ। ਪਰ ਫਿਰ ਵੀ ਹਰ ਇੱਕ ਮਨੁੱਖ ਮਨੁੱਖ ਵਿੱਚ ਫਰਕ ਹੈ, ਸੁਭਾਵਾਂ ਵਿੱਚ ਫਰਕ ਹੈ, ਕਰਮਾਂ ਵਿੱਚ ਫਰਕ ਹੈ, ਕਿਉਂਕਿ ਸੰਸਕਾਰ ਜਿਹੜੇ ਸਾਡੇ ਆਪਣੇ ਕਮਾਏ ਨੇ ਉਹ ਵੱਖਰੇ ਵੱਖਰੇ ਨੇ। ਹਾਂਜੀ,
ਹਉ ਵਾਰੀ ਜੀਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ।
ਹਾਂਜੀ, ਇੱਥੇ ਮੈਂ ਦੱਸਣਾ ਸੀ ਬਣਤ ਬਣਾਵਣਿਆ, ਇਹਦਾ ਖਿਆਲ ਰੱਖਣਾ। ਬਣਤ ਕਹਿੰਦੇ ਨੇ ਬਣਤਰ ਤੋਂ ਕ੍ਰੀਏਸ਼ਨ, ਬਣਤ ਦਾ ਮਤਲਬ ਕ੍ਰੀਏਸ਼ਨ। ਤੇ ਕ੍ਰੀਏਸ਼ਨ ਕੀ ਹੈ? ਸਾਡੇ ਸਰੀਰ, ਸਾਡੀ ਹੋਂਦ ਜਿਹੜੀ ਹੈ ਕ੍ਰੀਏਸ਼ਨ। ਆਪੇ ਬਣਤ ਬਣਾਵਣਿਆ, ਇਹ ਸਾਰੀ ਜਿਹੜੀ ਬਣਤਰ ਹੈ ਸਰੀਰਾਂ ਦੀ, ਇਹ ਤੇਰੀ ਬਣਾਈ ਹੋਈ ਹੈ। ਸਾਰੇ ਜੀਵ ਤੇਰੇ ਬਣਾਏ ਹੋਏ ਨੇ, ਆਤਮਾ ਵੀ ਤੇਰੀ ਹੈ, ਪਰ ਫਰਕ ਹੈ, ਇਹ ਦੱਸਿਆ ਸੀ। ਤੋ ਬਣਤ ਬਣਾਵਣਿਆ। ਹਾਂਜੀ, ਹਉ ਵਾਰੀ ਜੀਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ। ਹਉ ਵਾਰੀ ਜੀਉ ਮੈਂ ਕੁਰਬਾਨ ਸਦਕੇ, ਕਿਹਨਾਂ ਤੋਂ? ਉਹਨਾਂ ਤੋਂ ਹਰ ਕੇ ਸੱਚੇ ਕੇ ਗੁਣ ਗਾਵਣਿਆ, ਜੋ ਸਦਾ ਸਿਰ ਪ੍ਰਭੂ ਦੇ ਗੁਣ ਗਾਉਂਦੇ ਨੇ, ਮੈਂ ਉਹਨਾਂ ਤੋਂ ਬਲਿਹਾਰ। ਹਾਂਜੀ,
ਬਾਜ ਗੁਰੂ ਕੋ ਸਹਿਜ ਨਾ ਪਾਏ,
ਬਾਜ ਗੁਰੂ ਕੋ ਸਹਿਜ ਨਾ ਪਾਏ,
ਗੁਰਮੁਖੀ ਸਹਿਜੇ ਸਮਾਵਣਿਆ,
ਗੁਰਮੁਖੀ ਸਹਿਜ ਸਮਾਵਣਿਆ। ਬਾਜ ਗੁਰੂ ਕੋ ਸਹਿਜ ਨਾ ਪਾਏ, ਸਹਿਜ ਦੱਸੋ ਬੇਟੇ, ਆਪਾਂ ਕਈ ਵਾਰੀ ਪੜ੍ਹਦੇ ਹਾਂ, ਰੋਜ਼ ਪੜ੍ਹਦੇ ਹਾਂ, ਸਹਿਜ ਸਹਿਜ ਸਮਝਾਓ।
ਮਨ
ਦੀ ਅਡੋਲ ਅਵਸਥਾ, ਮਨ ਦੀ ਅਡੋਲ ਅਵਸਥਾ, ਤੇ ਕਿਵੇਂ ਬਣਦੀ ਹੈ ਮਨ ਦੀ ਅਡੋਲ ਅਵਸਥਾ? ਕਦੋਂ ਮਨ ਅਡੋਲ ਹੁੰਦਾ ਹੈ? ਜਦੋਂ ਮਾਇਆ ਦਾ ਅਸਰ ਨਾ ਕਬੂਲ ਕਰੇ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦਾ ਅਸਰ ਜਦੋਂ ਸਾਡੇ ਤੇ ਨਾ ਪਵੇ, ਅਸੀਂ ਇਹਦਾ ਅਸਰ ਨਾ ਕਬੂਲੀਏ, ਤਦੋਂ ਇਹ ਸਹਿਜ ਅਵਸਥਾ ਬਣਦੀ ਹੈ। ਇਸ ਨੂੰ ਅਡੋਲ ਅਵਸਥਾ ਕਿਉਂ ਕਿਹਾ ਹੈ? ਕਿਉਂਕਿ ਆਮ ਮਨੁੱਖ ਤੇ ਡੋਲਦੇ ਨੇ, ਅਸੀਂ ਕਦੇ ਪਰਮਾਤਮਾ ਵੱਲ ਚੁੱਕਦੇ ਹਾਂ, ਕਦੇ ਪਰਮਾਤਮਾ ਤੋਂ ਦੂਰ ਚਲੇ ਜਾਂਦੇ ਹਾਂ, ਡੋਲਦੇ ਵੀ ਸਵਿੰਗ, ਕਦੇ ਗੋਡ ਫੀਅਰਿੰਗ, कदे गॉड फॉरबिडिंग, कदे ते परमात्मा तो बड़ा अदब सत्कार पैदा होंदा मन च, बड़े दीन हो जाने हैं, कदे बागी हो जाने हैं, बिल्कुल दूर परमात्मा तो, कदे माया दे हल्ले पैंदे है ते परमात्मा भुल जाता है। दो दिहाड़ी तीन दिहाड़ी बिल्कुल साध बन जाने हैं, फिर काम क्रोध लोभ अहंकार जोर पा लेंगे ने, फिर कोई पुरानी जिंदगी चलती। तो इस तरह मनुख डोलदा है। बंदा अडोल ओ हुंदा है जिदे ते माया का कोई असर हुंदा ही नहीं, जो हमेशा ले माया तो मुक्त हो गया। पाव कोई भी सिचुएशन बने, क्रोध दी हंकार दी काम दी, वो अपना परमार्थ दे मार्ग ते ही तुरेगा, वो गुरु की सिख्या ते ही तुरेगा। माया दा उत्ते कोई प्रभाव पैंदा ही नहीं। माया ते वर्त रही है चारे पासे, पर वो अडोल है। उस अवस्था विच जड़ा जपिया जांदा है ना, सिमरिया जांदा है, वो सुरत जोड़ देंदा है परमात्मा नाल। इत्थे आखदे ने सतगुरु के बाज गुरु को सहज ना पाए, बाज बिना गुरु तो ये सहज अवस्था बनती नहीं। तुसी अपनी कोशिश करोगे कि मैं क्रोध हटा लवा, मैं हंकार हटा लवा, मैं काम नु वश कर लवा, मैं लोभ नु वश कर लवा, लोभी ना हुआ लोभ छड़ देना, तुसी वेखोगे कि दिहाड़ी दो दिहाड़ी कामयाब होगे, फिर बंदा खिंचा जांदा उसे पासे। यह परमात्मा का हुक्म है, इसी तरह ही है, यह माया की खेड यही है। इसी करके आख्या माया नू ठग बूटी है, यह ठग लेंदी है मनुख नू। एदा गुणी यह है, यह ठग लेंदी है, यह कुराहे पा लेंदी है। यह परमात्मा दे हुक्म अनुसार ही इस तरह बनी है। तो आखते ने कि अपने आप विच किसे ने माया तो छुटकारा नहीं पाया, अपने आप विच कोई सहज पा नहीं सकिया। सहज मिलता है सदा गुरु की मदद नाल। बाज गुरु को सहज ना पाए, गुरमुखी सहज समावणिया। मैं अनेक बार दस्या समावणिया का मतलब हुंदा है सुरत जोड़ लेनी परमात्मा च। समावणिया कई वारी मन टिका लैण नूं भी समावणिया कह दिंदे ने, पर अमूमन समावणिया का अर्थ हुंदा है सुरत जोड़ लैणी। तो कहिंदे ने बाज गुरु को सहज ना पाए, गुरु की मदद तो बिना कोई मन नूं अडोल कर नहीं सकता। ते गुरमुखी सहज समावणिया, गुरु की सिख्या नाल ही सहज अवस्था पा के कोई सुरत जोड़ सकता है परमात्मा दा। सहज नूं वेखिया ना, इत्थे सहारी सियारी लगी है। पहला सहज नूं सी औंकड़, उत्थे सहज की प्राप्ति, इत्थे सहज समावणिया मन अडोल करके सुरत जोड़नी। जजे नूं जिहड़ी सियारी लगी है ने, इहने वर्ब बना दिता इहनूं, सहज समावणिया सहज द्वारा सुरत जोड़ लैनी, सहज पा के सुरत जोड़ लैनी, सहज समावणी। हाँ जी, हुण आ जिहड़े इथों तुसीं देखोगे कि व्याकरण सी उह तां गुरबाणी दी, इत्थे जजे नूं औंकड़ है, उत्थे जजे नूं सियारी है, और सियारी ने फर्क पा दिता है। सहज समावणिया सहज द्वारा सुरत जोड़ लैनी, सहज समावणिया।
रहाओ तू आपे सोए आपे जग मोहे,
तू आपे सो है आपे जग मोह है,
तू आप
सो है शोभा देना सुंदर लगना, सो है सोहना लगना, तू आपे सोहे आज जगत दी सुंदरता विच तू ही है शोभा देने वाला। भाव ये सुंदरता तेरे करके है, आ जगत दे विच सुंदरता वेखी दी है, प्रकृति दी सुंदरता, मनुखां दी सुंदरता, जीव जंतां दी सुंदरता, ये सब सुंदरता तेरी है, तेरे करके सुंदरता है। तो आखदे ने हर एक सुंदरता तेरे करके है, तू आपे सोहे आपे जग मोहे, और जगत दे जीव इस सुंदरता ਸੁੰਦਰਤਾ ਦੁਆਰਾ ਮੋਹੇ ਜਾਂਦੇ ਨੇ, ਤੇਰੀ ਸੁੰਦਰਤਾ ਦੁਆਰਾ ਜਗਤ ਦੇ ਜੀਵ ਮੋਹੇ ਜਾਂਦੇ ਨੇ। ਹਾਂਜੀ,
ਤੂੰ ਆਪੇ ਨਦਰੀ ਜਗਤ ਪਰੋਵੇਂ,
ਤੂੰ ਆਪੇ ਨਦਰੀ ਜਗਤ ਪਰੋਵੇਂ। ਨਦਰੀਆਂ ਆਖਦੇ ਨੇ ਬਖਸ਼ਿਸ਼ ਕਰਕੇ, ਮਿਹਰ ਕਰਕੇ। ਜਗਤ ਪਰੋਵੇਂ, ਜਗਤ ਨੂੰ ਤੂੰ ਪਰੋ ਲੈਣਾ ਹੈ ਤਾਂ ਪਰੋ ਲੈਣਾ ਹੈ। ਕਾ ਪਰੋਣ ਲਈ ਤੇ ਧਾਗਾ ਚਾਹੀਦਾ ਹੈ ਤੇ ਨਾਲ ਕੋਈ ਵਸਤੂ ਚਾਹੀਦੀ ਹੈ, ਤਦ ਹੀ ਚੀਜ਼ ਪਰੋਤੀ ਜਾਂਦੀ ਹੈ ਨਾ। ਕੋਈ ਚੀਜ਼ ਪਰੋਣੀ ਹੈ, ਮੋਤੀ ਪਰੋਣੇ ਨੇ ਤੇ ਧਾਗਾ ਨਾਲ ਚਾਹੀਦਾ, ਮੋਤੀ ਚਾਹੀਦੇ ਨੇ। ਹੁਣ ਇੱਥੇ ਵੀ ਆਖਿਆ ਹੈ, ਕੀ ਆਖਿਆ? ਤੂੰ ਆਪੇ ਨਦਰੀ ਜਗਤ ਪਰੋਵੇਂ। ਨਦਰੀ ਤੇ ਹੋਇਆ ਕਿਰਪਾ, ਤੇ ਜਗਤ ਨੂੰ ਪਰੋਣ ਲਈ ਭਾਵ ਜਗਤ ਦੇ ਜੀਵ ਤੂੰ ਪਰੋਤੇ ਹੋਏ ਨੇ ਆਪਣੇ ਹੁਕਮ ਰੂਪੀ ਧਾਗੇ ਵਿੱਚ। ਤੇ ਉਹ ਧਾਗਾ ਕਿਹੜਾ ਹੈ? ਤੇਰੇ ਹੁਕਮ ਦਾ ਧਾਗਾ। ਭਾਵ ਸਾਰੇ ਹੀ ਜੀਵ ਇੱਕੋ ਹੁਕਮ ਚ ਬੱਝੇ ਹੋਏ ਨੇ। ਮੇਰੇ ਲਈ ਕੋਈ ਵੱਖਰੇ ਹੁਕਮ ਨਹੀਂ ਪਰਮਾਤਮਾ ਦੇ, ਤੁਹਾਡੇ ਲਈ ਕੋਈ ਵੱਖਰੇ ਨਹੀਂ, ਤੇ ਹੋਰ ਦੂਸਰੇ ਤੀਸਰੇ ਲਈ ਕੋਈ ਵੱਖਰੇ ਨਹੀਂ। ਕੋਈ ਪਰਮਾਤਮਾ ਦੇ ਹੁਕਮਾਂ ਤੋਂ ਬਾਹਰਾ ਨਹੀਂ, ਸਾਰੇ ਇੱਕੋ ਪਰਮਾਤਮਾ ਦੇ ਹੁਕਮ ਰੂਪੀ ਧਾਗੇ ਵਿੱਚ ਪਰੋਤੇ ਹੋਏ ਨੇ। ਨਾ ਮੈਂ ਬਾਹਰ ਜਾ ਸਕਾਂ, ਨਾ ਤੁਸੀਂ ਬਾਹਰ ਜਾ ਸਕੋ। ਹੁਕਮ ਰੂਪੀ ਹੁਕਮ ਜਿਹੜੇ ਨੇ ਪਰਮਾਤਮਾ ਦੇ, ਉਹ ਸਾਰੇ ਤੇ ਸਾਰਿਆਂ ਤੇ ਉਹੀ ਵਰਤਦੇ ਨੇ। ਹੁਕਮ ਕੋਈ ਇੱਕ ਨਹੀਂ, ਹੁਕਮ ਤੇ ਅਨੇਕ ਨੇ। ਮਿਸਾਲ ਕਰਮ ਰੂਪੀ ਹੁਕਮ ਨੇ, ਧਰਮ ਰੂਪੀ ਹੁਕਮ ਨੇ, ਅਨੇਕਾਂ ਹੁਕਮ ਨੇ। ਔਰ ਇਹ ਹੁਕਮ ਹੀ ਤੇ ਅਸੀਂ ਸਮਝਦੇ ਹਾਂ ਹੌਲੀ ਹੌਲੀ। ਕਈ ਕੁਦਰਤੀ ਵਿੱਚ ਵਰਤ ਰਹੇ ਹੁਕਮ ਨੇ, ਜਿਸ ਤਰ੍ਹਾਂ ਗ੍ਰੈਵੀਟੇਸ਼ਨਲ ਫੋਰਸਿਸ ਨੇ, ਆ ਇਲੈਕਟ੍ਰਿਸਿਟੀ ਕਿਵੇਂ ਕੰਮ ਕਰਦੀ ਹੈ। ਇਹ ਮੇਰੇ ਲਈ ਕੋਈ ਵੱਖਰੀ ਨਹੀਂ ਕੰਮ ਕਰਨੀ, ਤੁਹਾਡੇ ਲਈ ਕੋਈ ਵੱਖਰੇ ਤਰੀਕੇ ਨਾਲ ਨਹੀਂ ਕਰਨੀ। ਗ੍ਰੈਵੀਟੇਸ਼ਨਲ ਫੋਰਸ ਨੇ ਸਾਰਿਆਂ ਲਈ ਇੱਕੋ ਜਿਹੇ ਕੰਮ ਕਰਨਾ। ਜਿੱਥੇ ਕੋਈ ਹੁਕਮ ਪ੍ਰਭੂ ਦਾ ਵਰਤ ਰਿਹਾ, ਉਹ ਸਭਨਾਂ ਲਈ ਇੱਕੋ ਜਿਹਾ ਹੈ। ਇੱਕੋ ਧਾਗੇ ਵਿੱਚ, ਹੁਕਮ ਰੂਪੀ ਧਾਗੇ ਵਿੱਚ ਸਾਰੇ ਇੱਕੋ ਤਰ੍ਹਾਂ ਪਰੋਤੇ ਨੇ। ਜੇ ਸੰਸਕਾਰਾਂ ਦਾ ਹੁਕਮ ਹੈ ਤੇ ਉਹ ਸਾਰਿਆਂ ਤੇ ਇੱਕੋ ਜਿਹਾ ਲਾਗੂ ਹੁੰਦਾ ਹੈ। ਕਰਮ ਰੂਪੀ ਹੁਕਮ ਹੈ ਤੇ ਸਾਰਿਆਂ ਤੇ ਇੱਕੋ ਜਿਹਾ ਲਾਗੂ ਹੁੰਦਾ ਹੈ। ਹਾਂਜੀ,
ਤੂੰ ਆਪੇ ਦੁੱਖ ਸੁੱਖ ਦੇਵੇਂ ਕਰਤੇ।
ਔਰ ਮੈਂ ਇਹ ਆਖਾਂ ਕਿ ਹੁਕਮ ਇੱਕ ਨਹੀਂ, ਜਿਸ ਤਰ੍ਹਾਂ ਪਾਲੀ ਜਮਣਾ ਮਰਨਾ ਹੁਕਮ ਹੈ, ਇਹ ਵੀ ਉਸਦਾ ਹੁਕਮ ਹੈ। ਜਨਮ ਮੌਤ ਉਸਦਾ ਹੁਕਮ ਹੈ, ਔਰ ਇਹ ਵੀ ਹੁਕਮ। ਇਸੇ ਅਸੂਲ ਇੱਕੋ ਦੇ ਸਾਧਨ ਤੇ ਵਰਤਦੇ ਨੇ, ਕੋਈ ਵੱਖਰਾ ਨਹੀਂ ਕਿਸੇ ਦੇ। ਹਾਂਜੀ,
ਤੂੰ ਆਪੇ ਦੁੱਖ ਸੁੱਖ ਦੇਵੇਂ ਕਰਤੇ, ਗੁਰਮੁਖੀ ਹਰ ਦੇ ਖਾਵਣਿਆ।
ਤੂੰ ਆਪੇ ਦੁੱਖ ਸੁੱਖ ਦੇਵੇਂ ਕਰਤੇ। ਹੁਣ ਇਹ ਅਖਰੀ ਅੰਤ ਨਾ ਲੈ ਲੈਣਾ। ਅਖਰੀ ਅਰਥ ਲਓਗੇ ਤੇ ਭੁਲੇਖੇ ਚ ਪੈ ਜਾਓਗੇ, ਕਿਉਂਕਿ ਫਿਰ ਇੱਦਾਂ ਕਹੋਗੇ ਕਿ ਤੇ ਦਾਦਾ ਆ ਗਿਆ। ਤੂੰ ਆਪੇ ਦੁੱਖ ਦੇਵੇਂ ਤੇ ਤੂੰ ਆਪੇ ਸੁੱਖ ਦੇਵੇਂ, ਤੇ ਆਪੇ ਕਹਿੰਦੇ ਹਾਂ ਅਸੀਂ ਕਿ ਹੇ ਦਾਦਾ ਤੂੰ ਤੇ ਬੜਾ ਕਿਰਪਾਲੂ ਹੈ, ਬੜਾ ਦਿਆਲੂ ਹੈ, ਤੇ ਜਿਹੜਾ ਦੁੱਖ ਦੇਵੇ ਉਹ ਕਿਰਪਾਲੂ ਹੋਏਗਾ, ਜਿਹੜਾ ਦੁੱਖ ਦੇਵੇ ਉਸਨੂੰ ਤੁਸੀਂ ਦਿਆਲੂ ਕਹੋਗੇ? ਨਹੀਂ, ਕਿਵੇਂ ਦਿਆਲੂ ਕਹੋਗੇ ਦੁੱਖ ਦੇਣ ਵਾਲੇ ਨੂੰ? ਦੁੱਖ ਦੇਣ ਵਾਲੇ ਨੂੰ ਦਿਆਲੂ ਕਹੀਦਾ? ਨਹੀਂ ਕਹੀਦਾ। ਕੀ ਇਹ ਇਸਦਾ ਅਰਥ? ਬੜਾ ਡੂੰਘਾ ਅਰਥ ਹੈ। ਕਹਿੰਦੇ ਨੇ ਤੂੰ ਆਪੇ ਦੁੱਖ ਸੁੱਖ ਦੇਵੇਂ ਕਰਤੇ। ਜਿਹੜੇ ਤੂੰ ਬੱਝੇ ਤੇਰੇ ਹੁਕਮ ਨੇ, ਇਹਨਾਂ ਹੁਕਮਾਂ ਦੀ ਹੁਕਮ ਅਦੂਲੀ ਕਰਨ ਨਾਲ ਦੁੱਖ ਪੈਦਾ ਹੁੰਦੇ ਨੇ। ਤੇਰੇ ਹੁਕਮ ਨੂੰ ਸਮਝ ਕੇ ਹੁਕਮ ਵਿੱਚ ਤੁਰਿਆ ਜਾਏ, ਕਬੂਲਿਆ ਜਾਏ ਤੇ ਸੁੱਖ ਪੈਦਾ ਹੁੰਦੇ ਨੇ। ਕਿਉਂਕਿ ਅੱਗੇ ਹੁਕਮਾਂ ਦੀ ਗੱਲ ਆਈ ਸੀ, ਇੱਥੇ ਵੀ ਹੁਕਮਾਂ ਦੀ ਗੱਲ ਚੱਲ ਰਹੀ ਹੈ। ਧਾਗੇ 'ਚ ਪਰੋਤੇ ਦੀ ਗੱਲ ਆਈ ਸੀ ਨਾ, ਤੇ ਧਾਗੇ 'ਚ ਪਰੋਤੇ ਕੀ ਸੀਗੇ? ਹੁਕਮ ਰੂਪੀ ਧਾਗਾ। ਤੇ ਹੁਣ ਵੀ ਹੁਕਮਾਂ ਦੀ ਗੱਲ ਹੈ। ਕਹਿੰਦੇ ਨੇ ਜਿਹੜਾ ਤੇਰਾ ਹੁਕਮ ਤੋੜਦਾ ਹੈ ਨਾ, ਕੋਸ਼ਿਸ਼ ਕਰਦਾ ਤੇਰੇ ਹੁਕਮਾਂ ਤੋਂ ਬਾਹਰ ਜਾਣ ਦੀ, ਉਹ ਦੁੱਖ ਪਾਉਂਦਾ ਹੈ। ਤਾਂ ਦੁੱਖ ਸਾਡੇ ਕਰਮਾਂ ਦਾ ਨਤੀਜਾ ਹੈ, ਇਹ ਪਰਮਾਤਮਾ ਦੀ ਦੇਣ ਨਹੀਂ। ਤੂੰ ਇੱਕ ਅਸੂਲ ਬੰਨ ਲਿਆ ਹੈ ਕਿ ਜਿਹੜਾ ਹੁਕਮ ਤੋਂ ਬਾਹਰ ਜਾਏਗਾ ਉਹ ਆਪਣੇ ਕੀ ਤੇਰਾ ਫਲ ਪਾਏਗਾ, ਤੋ ਫਲ ਹੈ ਦੁੱਖ। ਜਿਹੜਾ ਹੁਕਮ ਨੂੰ ਸਮਝੇਗਾ ਤੇ ਹੁਕਮ ਨੂੰ ਮਿੱਠਾ ਕਰਕੇ ਮੰਨੇਗਾ, ਰਜ਼ਾ 'ਚ ਰਹਿਣਾ ਸਿੱਖੇਗਾ, ਉਹ ਸੁੱਖ ਪਾਏਗਾ। ਕਹਿੰਦੇ ਨੇ ਇਹ ਦੁੱਖ ਸੁੱਖ ਦਾਤੇ ਇਸ ਤਰ੍ਹਾਂ ਕਰਕੇ ਤੇਰੇ ਬਣਾਏ ਨੇ, ਮਨੁੱਖਾਂ ਨੂੰ ਸਮਝ ਨਹੀਂ ਹੈ। ਉਹ ਇਹੀ ਆਖਦੇ ਨੇ ਕਿ ਦੁੱਖ ਦਾਤਾ ਦਿੰਦਾ, ਸੁੱਖ ਦਾਤਾ ਦਿੰਦਾ, ਤੇ ਫਿਰ ਦੱਸੋ ਜੇ ਦੁੱਖ ਦਾਤਾ ਦਿੰਦਾ ਤੇ ਦਾਤਾ ਦਿਆਲੂ ਕਿਵੇਂ ਹੋਇਆ, ਦਾਤਾ ਕਿਰਪਾਲੂ ਕਿਵੇਂ ਹੋਇਆ, ਦਾਤਾ ਪਿਓ ਕਿਵੇਂ ਹੋਇਆ ਸਾਡਾ? ਦੁੱਖ ਦੇਣ ਵਾਲਾ ਤੇ ਦੁਸ਼ਮਣ ਹੁੰਦਾ ਹੈ, ਉਸਨੂੰ ਬਾਪੂ ਕਿਵੇਂ ਆਖੋਗੇ? ਤੂੰ ਹੈ ਪਿਤਾ, ਤੂੰ ਹੈ ਮੇਰਾ ਮਾਤਾ ਕਿਵੇਂ ਆਖੋਗੇ? ਫਿਰ ਵੈਰੀ ਦੁੱਖ ਦਿੰਦੇ ਨੇ ਤੇ ਆਖੀਦਾ ਹੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ। ਤੂੰ ਤੇ ਵੈਰ ਜਾਂਦਾ ਹੀ ਨਹੀਂ ਕਿਸੇ ਨਾਲ। ਤੂੰ ਵੇਖੋਗੇ ਕਿ ਕੋਂਟਰਾਡਿਕਸ਼ਨ ਹੋ ਜਾਏਗੀ। ਔਰ ਬਾਣੀ ਚ ਇਹ ਨਹੀਂ ਕਿ ਇੱਥੇ ਇੱਕ ਖਿਆਲ ਦਿੱਤਾ ਹੈ ਤੇ ਅੱਗੇ ਜਾ ਕੇ ਉਸੇ ਖਿਆਲ ਨੂੰ ਕੋਂਟਰਾਡਿਕਟ ਕਰਦਾ ਹੈ, ਕੁਛ ਬਦਲ ਕੇ ਹੋਰ ਰੂਪ ਦੇ ਦਿੱਤਾ ਉਹਦਾ, ਨਹੀਂ। ਖਿਆਲ ਇੱਕੋ ਹੀ ਹੈ, ਸਾਡੀ ਸਮਝ ਚ ਫਰਕ ਹੁੰਦਾ। ਤੋ ਅਖਰੀ ਅਰਥ ਨਹੀਂ ਫੜਨੇ, ਇਹੀ ਹੈ ਬਾਣੀ ਨੂੰ ਵਿਚਾਰਨਾ ਹੁੰਦਾ, ਡੂੰਘਾਈ ਚ ਜਾਣਾ ਕਿ ਸਤਿਗੁਰੂ ਆਖ ਕੀ ਰਹੇ ਨੇ, ਕਿਉਂਕਿ ਹੁਕਮ ਚ ਰਿਹਾ ਸੁੱਖ।
ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰ ਮਨ ਵਸਾਏ।
ਆਪੇ ਕਰਤਾ ਕਰੇ ਕਰਾਏ, ਕਰਤਾ ਕਰਤਾ ਉਹ ਆਪ ਕਰਨ ਯੋਗ ਹੈ ਤੇ ਕਰਾਉਣ ਯੋਗ ਹੈ, ਕਰਾਏ ਕਰਾਉਂਦਾ ਹੈ, ਖੁਦ ਸਮਰੱਥ ਹੈ ਕਰਨ ਦੇ ਤੇ ਕਿਸੇ ਰਾਹੀਂ ਕਰਵਾ ਵੀ ਸਕਦਾ ਜੋ ਕੁਛ ਉਸਨੇ ਕਰਵਾਉਣਾ, ਭਾਵ ਪ੍ਰੇਰਨਾ ਦੇ ਸਕਦਾ, ਕਿਸੇ ਜੀਵ ਨੂੰ ਪ੍ਰੇਰ ਕੇ ਉਵੇਂ ਕਰਵਾ ਵੀ ਸਕਦਾ। ਸਭ ਸਮਰੱਥਾ ਉਸ ਪਾਸ ਹੈ। ਆਪੇ ਕਰਤਾ ਕਰਤਾ ਕਰਤਾਰ, ਕਰੇ ਖੁਦ ਕਰਨ ਦੇ ਸਮਰੱਥ ਹੈ, ਕਰਾਏ ਦੂਸਰਿਆਂ ਪਾਸੋਂ ਕਰਵਾ ਵੀ ਸਕਦਾ। ਹਾਂਜੀ,
ਆਪੇ ਸ਼ਬਦ ਗੁਰ ਮਨ ਵਸਾਏ,
ਆਪੇ ਸ਼ਬਦ ਗੁਰ ਮਨ ਵਸਾਏ, ਆਪੇ ਹੀ ਉਹ ਗੁਰੂ ਦਾ ਮੇਲ ਬਖਸ਼ਦਾ ਹੈ ਤੇ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਉਣ ਦੀ ਸਮਰੱਥਾ ਵੀ ਬਖਸ਼ਦਾ ਹੈ। ਆਪੇ ਸ਼ਬਦ ਗੁਰ ਮਨ ਵਸਾਏ, ਆਪੇ ਗੁਰੂ ਨਾਲ ਮੇਲ ਕਰਾਉਂਦਾ ਹੈ ਤੇ ਫਿਰ ਗੁਰੂ ਦੇ ਸ਼ਬਦ ਨਾਲ ਜੋੜਦਾ ਹੈ।
ਸ਼ਬਦੇ ਉਪਜੈ ਅੰਮ੍ਰਿਤ ਬਾਣੀ, ਗੁਰਮੁਖੀ ਆਖ ਸੁਣਾਵਣਿਆ।
ਸ਼ਬਦੇ ਉਪਜੈ ਅੰਮ੍ਰਿਤ ਬਾਣੀ, ਗੁਰਮੁਖੀ ਆਖ ਸੁਣਾਵਣਿਆ। ਹੁਣ ਮੈਂ ਤੁਹਾਨੂੰ ਇਹ ਵੀ ਦੱਸਾਂ, ਕਈ ਵਾਰੀ ਸ਼ਬਦਾਂ ਦੇ ਵਿਚਾਲੇ ਜਿਹੜੀ ਵਕਫਾ ਵੀ ਹੈ, ਜਿਹੜਾ ਗੈਪ ਵੀ ਹੈ, ਉੱਥੇ ਵੀ ਕੋਈ ਅਰਥ, ਕੋਈ ਲਫ਼ਜ਼ ਛੁਪਿਆ ਹੁੰਦਾ ਹੈ ਜੋ ਲਿਖਿਆ ਨਹੀਂ ਗਿਆ ਪਰ ਹੈ ਉੱਥੇ, ਜਿਹਦੇ ਨਾਲ ਅਰਥ ਬਣਨੇ ਨੇ। ਜਿਵੇਂ ਜਿਵੇਂ ਐਕਸਪੀਰੀਅੰਸ ਹੁੰਦਾ ਨਾ ਬਾਣੀ ਪੜ੍ਹਨ ਦਾ, ਤਿਵੇਂ ਤਿਵੇਂ ਸੋਝੀ ਆਉਂਦੀ ਜਾਂਦੀ ਹੈ ਕਿ ਇੱਥੇ ਕੁਛ ਲਫ਼ਜ਼ ਛੁਪਿਆ ਹੋਇਆ ਹੈ ਜੋ ਲਿਖਿਆ ਨਹੀਂ ਗਿਆ ਪਰ ਇੱਥੇ ਉਹਦੇ ਨਾਲ ਅਰਥ ਬਣਨਾ ਹੈ। ਹੁਣ ਜਿਵੇਂ ਇਹ ਮੈਂ ਪੜ੍ਹ ਰਿਹਾ ਸਾਂ, ਆਪੇ ਸ਼ਬਦ ਗੁਰ ਮਨ ਵਸਾਏ, ਸ਼ਬਦੇ ਉਪਜੈ ਅੰਮ੍ਰਿਤ ਬਾਣੀ। ਅੰਮ੍ਰਿਤ ਬਾਣੀ ਹੈ ਆਤਮਾ ਨੂੰ ਜਗਾ ਦੇਣ ਵਾਲੀ ਬਾਣੀ। ਤਾਂ ਕਹਿੰਦੇ ਨੇ ਸ਼ਬਦ ਹੈ ਉਪਜੈ, ਕੀ ਉਪਜੈ? ਲਗਨ, ਜਾਓ। ਸ਼ਬਦ ਦੁਆਰਾ ਹੀ ਮਨ ਚ ਤਾਂਗ ਉੱਠਦੀ ਹੈ, ਚਾਓ ਉੱਠਦਾ ਹੈ, ਲਗਨ ਬਣਦੀ ਹੈ। ਸ਼ਬਦ ਹੈ ਉਪਜੈ, ਕੁਛ ਉਪਜਦਾ ਹੈ ਅੰਦਰੋਂ, ਕੁਛ ਪੈਦਾ ਹੁੰਦਾ ਅੰਦਰੋਂ। ਕੀ ਪੈਦਾ ਹੁੰਦੀ ਹੈ? ਲਗਨ। ਆਪਾਂ ਗੁਰਬਾਣੀ ਪੜ੍ਹਦੇ ਹਾਂ, ਅੰਮ੍ਰਿਤ ਮਿੱਠੀ ਬਾਣੀ, ਇਹਦੇ ਨਾਲ ਹੁੰਦਾ ਕੀ ਹੈ? ਲਗਨ ਪੈਦਾ, ਉਤਸ਼ਾਹ ਪੈਦਾ ਹੁੰਦੀ, ਚਾਉ ਪੈਦਾ ਹੁੰਦਾ। ਤਾਂ ਕਹਿੰਦੇ ਨੇ ਸ਼ਬਦ ਹੈ ਉਪਜੈ, ਕੀ ਪੈਦਾ ਹੋਏਗਾ? ਲਗਨ ਪੈਦਾ ਹੋਏਗੀ, ਚਾਉ ਪੈਦਾ ਹੋਏਗਾ, ਉਤਸ਼ਾਹ ਪੈਦਾ ਹੋਏਗਾ। ਕਾਹਦਾ? ਅੰਮ੍ਰਿਤ ਬਾਣੀ ਹੋਰ ਬਾਣੀ ਨਾਲ ਜੁੜਨ ਦਾ ਚਾਉ ਪੈਦਾ ਹੋਏਗਾ, ਬਾਣੀ ਦੀ ਪਿਆਸ ਲੱਗੇਗੀ, ਹੋਰ ਜੁੜਨ ਨੂੰ ਜੀ ਕਰੇਗਾ। ਜਿਵੇਂ ਜਿਵੇਂ ਕੋਈ ਬਾਣੀ ਪੜ੍ਹਦਾ ਹੈ ਤਿਵੇਂ ਤਿਵੇਂ ਡੂੰਘਾ ਉਤਰਦਾ, ਬਾਣੀ ਦੀ ਇੱਛਾ ਵਧਦੀ ਹੈ, ਤਾਂਗ ਵਧਦੀ ਹੈ। ਸ਼ਬਦ ਹੈ ਉਪਜੈ ਅੰਮ੍ਰਿਤ ਬਾਣੀ, ਗੁਰੂ ਦੇ ਸ਼ਬਦ ਦੁਆਰਾ ਅੰਮ੍ਰਿਤਮਈ ਬਾਣੀ ਦੀ, ਉਹ ਆਤਮਾ ਨੂੰ ਸੁਰਜੀਤ ਕਰਨ ਵਾਲੀ ਬਾਣੀ ਦੀ ਤਾਂਗ ਬਣੇਗੀ, ਲਗਨ ਬਣੇਗੀ। ਤੇ ਗੁਰਮੁਖੀ ਆਖ ਸੁਣਾ ਬਣਿਆ, ਫਿਰ ਗੁਰੂ ਦੀ ਸਿੱਖਿਆ ਦੁਆਰਾ ਇਸ ਬਾਣੀ ਨੂੰ ਆਖੋਗੇ ਤੇ ਦੂਜਿਆਂ ਨੂੰ ਸੁਣਾਵੋਗੇ। ਆਖ ਆਖਣ ਦਾ ਚਾਓ ਤੇ ਸੁਣਾਵਣਿਆ ਸੁਣਾਉਣ ਦਾ ਚਾਓ। ਤੇ ਕਹਿੰਦੇ ਨੇ ਤਾਂਗ ਪੈਦਾ ਹੋਏਗੀ ਬਾਣੀ ਸੁਣ ਸੁਣ ਕੇ, ਤਾਂਗ ਚਾਓ ਲਗਨ। ਉਸ ਲਗਨ ਦਾ ਅਰਥ ਕੀ ਹੈ ਕਿ ਤੁਸੀਂ ਖੁਦ ਤੇ ਪੜ੍ਹਦੇ ਹੋ, ਆਖੋਗੇ ਉਚਾਰੋਗੇ ਤੇ ਦੂਸਰਿਆਂ ਨੂੰ ਸੁਣਾਓਗੇ। ਆਖ ਸੁਣਾਵਣਿਆ, ਹਾਂਜੀ,
ਆਪੇ ਕਰਤਾ ਆਪੇ ਭੁਗਤਾ,
ਆਪੇ ਕਰਤਾ ਆਪੇ ਭੁਗਤਾ। ਇਹ ਪ੍ਰਭੂ ਜੀਵਾਂ ਦਾ ਕਰਤਾ ਤੂੰ ਆਪ ਹੈ, ਮਨੁੱਖਾਂ ਦਾ ਜੀਵਾਂ ਦਾ ਕਰਤਾ ਬਣਾਉਣ ਵਾਲਾ ਤੂੰ ਆਪ ਹੈ। ਭਾਵ ਅਸੀਂ ਸਾਰੇ ਉਸਦੇ ਪੈਦਾ ਕੀਤੇ ਹਾਂ, ਉਹ ਹੋ ਗਿਆ ਆਪੇ ਕਰਤਾ। ਤੇ ਆਪੇ ਭੁਗਤਾ ਭਾਵ ਜੀਵਾਂ ਵਿੱਚ ਬੈਠ ਕੇ ਪਦਾਰਥ ਭੋਗ ਵੀ ਤੂੰ ਰਿਹਾ। ਭੁਗਤਾ ਭੋਗਣਾ, ਅਸੀਂ ਤੇ ਭੁਗਤਾ ਸਮਝ ਲੈਂਦੇ ਹਾਂ ਕਿ ਭੁਗਤਣਾ, ਜਿਵੇਂ ਸਜ਼ਾ ਭੁਗਤਣੀ, ਅਸੀਂ ਉਸੇ ਤਰ੍ਹਾਂ ਭੁਗਤਾ ਗਿਣਦੇ ਹਾਂ। ਤੇ ਇੱਥੇ ਭੁਗਤਾ ਦਾ ਅਰਥ ਹੈ ਭੋਗਣਾ, ਪਦਾਰਥਾਂ ਨੂੰ ਭੋਗ ਵੀ ਤੂੰ ਹੀ ਰਿਹਾ, ਬਣਾ ਵੀ ਤੂੰ ਹੀ ਰਿਹਾ ਜੀਵਾਂ ਨੂੰ, ਤੇ ਜੀਵਾਂ ਵਿੱਚ ਬੈਠ ਕੇ ਪਦਾਰਥ ਭੋਗ ਵੀ ਤੂੰ ਹੀ ਰਿਹਾ। ਹੁਣ ਵੇਖੋਗੇ ਭੁਗਤਾ ਦਾ ਅਰਥ ਅਮੂਮਨ ਅਸੀਂ ਆਪਣੀ ਸਾਧਾਰਨ ਲੈਂਗੁਏਜ ਇਉਂ ਲੈਂਦੇ ਹਾਂ ਕਿ ਬਈ ਐਦਾ ਹੁਣ ਤੈਨੂੰ ਫਲ ਭੁਗਤਣਾ ਪਏਗਾ, ਭਾਵ ਮਜਬੂਰਨ ਸਹਿਣਾ ਪਏਗਾ। ਅਸੀਂ ਉਸ ਸੈਂਸ ਚ ਭੁਗਤਾ ਨੂੰ ਜਾਣਦੇ ਹਾਂ, ਲੇਕਿਨ ਭੁਗਤਾ ਅਸੀਂ ਸੋਚਿਆ ਨਹੀਂ ਸੀ ਕਦੇ ਕਿ ਭੁਗਤਾ ਦਾ ਅਰਥ ਹੋਏਗਾ ਭੋਗਣਾ। ਕੀ ਭੋਗੀ ਦਾ ਹੈ? ਇਹ ਪਦਾਰਥਾਂ ਦੇ ਸੁੱਖ ਭੋਗੀ ਦੇ ਨੇ। ਕੋਈ ਚੰਗਾ ਖਾ ਰਹੇ ਹੋ ਤੇ ਪਰਮਾਤਮਾ ਹੀ ਬੈਠਾ ਅੰਦਰ ਰਸ ਮਾਣ ਰਿਹਾ। ਕਿਸੇ ਨਾਲ ਪ੍ਰੇਮ ਪਿਆਰ ਹੈ, ਉਸ ਵਿੱਚ ਆਨੰਦ ਹੈ ਤੇ ਪਰਮਾਤਮਾ ਹੀ ਆਨੰਦ ਲੈ ਰਿਹਾ ਹੈ, ਕੋਈ ਦੂਸਰਾ ਨਹੀਂ। ਤਾਂ ਹਰ ਇੱਕ ਚੀਜ਼ ਆਨੰਦ ਜੋ ਭੋਗੀ ਦਾ ਹੈ, ਇਸੇ ਤਰ੍ਹਾਂ ਦੁੱਖ ਵੀ ਜੋ ਭੋਗ ਰਿਹਾ ਉਹ ਆਪ ਹੀ ਮਾਲਕ ਬੈਠਾ ਭੋਗ ਰਿਹਾ। ਦੁੱਖ ਵੀ ਕੋਈ ਦੂਸਰਾ ਤੀਸਰਾ ਨਹੀਂ ਭੋਗਦਾ, ਕਿਉਂਕਿ ਜੋ ਤੋਂ ਮਾਲਕ ਦੀ ਹੈ, ਮਾਲਕ ਹੀ ਬੈਠਾ ਅੰਦਰ, ਉਸੇ ਦੀ ਅੰਸ਼ ਹੈ ਹਰ ਇੱਕ ਜੀਵ। ਤਾਂ ਕਹਿੰਦੇ ਨੇ ਆਪੇ ਕਰਤਾ ਆਪੇ ਭੋਗਦਾ, ਸਾਰੇ ਭੋਗ ਪਦਾਰਥਾਂ ਦੇ ਤੇ ਕੀ ਦੁੱਖ ਕੀ ਸੁੱਖ ਇਸ ਦਾ ਭੋਗ ਇਹ ਤੂੰ ਹੀ ਕਰ ਰਿਹਾ। ਹਾਂਜੀ,
ਬੰਧਨ ਤੋੜੇ ਸਦਾ ਹੈ ਮੁਕਤਾ,
ਬੰਧਨ ਤੋੜੇ ਸਦਾ ਹੈ ਮੁਕਤਾ। ਕਹਿੰਦੇ ਨੇ ਜੋ ਬੰਧਨਾਂ ਤੋਂ ਮੁਕਤ ਹੋ ਜਾਏ। ਬੰਧਨ ਕੀ ਨੇ? ਬੰਧਨ ਨੇ ਮਾਇਆ ਦੇ ਬੰਧਨ, ਮਾਇਆ ਕਰਕੇ ਜੋ ਬੰਧਨ ਪੈ ਜਾਂਦੇ ਨੇ। ਬੰਧਨ ਕੀ ਹੁੰਦਾ ਅਸਲ ਚ? ਬੰਧਨ ਕਿਸ ਨੂੰ ਆਖੀਦਾ ਹੈ? ਬੰਨਿਆ ਜਾਣਾ, ਇਹ ਮਾਇਆ ਰਾਹੀਂ ਸਾਡਾ ਮਨ ਬੰਨਿਆ ਜਾਂਦਾ ਹੈ। ਕਾਮ ਦੇ ਅਸਰ ਹੇਠ ਇਹ ਉਸੇ ਤਰ੍ਹਾਂ ਹੀ ਚੱਲੇਗਾ ਜਿਸ ਤਰ੍ਹਾਂ ਮਾਇਆ ਚਲਾਵੇਗੀ, ਜਿਸ ਤਰ੍ਹਾਂ ਕਾਮ ਦਾ ਰਸ ਚਲਾਵੇਗਾ। ਹੰਕਾਰ ਹੇਠ ਮਨੁੱਖ ਉਵੇਂ ਚੱਲੇਗਾ ਜਿਵੇਂ ਹੰਕਾਰ ਦੇ ਗੁਣ ਉਸਨੂੰ ਚਲਾਉਣਗੇ। ਐਵੇਂ ਕ੍ਰੋਧ ਹੇਠ ਮਨੁੱਖ ਉਹੀ ਕੁਛ ਕਰੇਗਾ ਜੋ ਕ੍ਰੋਧ ਦਾ ਗੁਣ ਹੈ। ਭਾਵ ਬੰਨੇ ਗਏ ਹਾਂ ਅਸੀਂ। ਬੰਧਨ ਬਾਹਰਲੇ ਨਹੀਂ ਹੁੰਦੇ, ਇਹ ਨਹੀਂ ਕਿ ਸਾਡੇ ਹੱਥ ਪੈਰ ਬੰਨੇ ਨੇ, ਇਹ ਤੇ ਅੰਦਰਲੇ ਬੰਧਨ ਨੇ, ਵਿਚਾਰਾਂ ਦੇ ਬੰਧਨ ਹੁੰਦੇ ਨੇ, ਮਨ ਦੇ ਬੰਧਨ ਹੁੰਦੇ ਨੇ। ਹਮੇਸ਼ਾ ਜੋ ਬੰਧਨ ਨੇ ਮਨ ਕਰਕੇ ਨੇ, ਉਂਝ ਰੱਸੀਆਂ ਥੋੜੋ ਪਈਆਂ ਸਾਨੂੰ ਬਾਹਰੋਂ। ਔਰ ਜੇ ਬਾਹਰੋਂ ਕਿਸੇ ਦੇ ਬੰਨੇ ਹੋਈਏ ਤੇ ਫਿਰ ਤੇ ਖੁੱਲਣੇ ਬੜੇ ਸੌਖੇ ਸੀ। ਮੈਂ ਨਹੀਂ ਖੋਲ ਸਕਦਾ, ਹੋਰ ਕਿਸੇ ਨੂੰ ਕਵਾਂ ਖੋਲ ਦੇਗਾ? ਪਰ ਇੱਥੇ ਤੇ ਵੇਖੀਦਾ ਕੋਈ ਕਿਸੇ ਨੂੰ ਛੁੜਾ ਨਹੀਂ ਸਕਦਾ। ਇਹ ਤੇ ਆਪਣੇ ਅੰਦਰਲੇ ਸੰਗਲ ਪਾਏ ਨੇ ਤੇ ਆਪ ਹੀ ਖੋਲਣੇ ਨੇ, ਕੋਈ ਦੂਜਾ ਨਹੀਂ ਖੋਲੇਗਾ। ਔਰ ਮੈਂ ਤੇ ਇਹ ਵੀ ਆਖਦਾ ਹੁੰਦਾ, ਅਸੀਂ ਕਈ ਵਾਰੀ ਬੜੀ ਗਲਤ ਤੁੱਕ ਵੀ ਤੁਕਾਂ ਦੇ ਅਰਥ ਲੈ ਲੈਂਦੇ ਹਾਂ। ਗੁਰੂ ਬੰਧਨ ਕਿਸੇ ਦੇ ਕੱਟਦਾ ਨਹੀਂ। ਗੁਰੂ ਬੰਧਨ ਕੱਟਣ ਦੀ ਯੋਗਤ ਦੱਸੇਗਾ ਤੁਹਾਨੂੰ। ਗੁਰੂ ਕਦੇ ਆਕਰਮਣ ਨਹੀਂ ਕਰਦਾ, ਗੁਰੂ ਜ਼ਬਰਦਸਤੀ ਨਹੀਂ ਕਰਦਾ। ਆਕਰਮਣ ਕੀ ਹੈ? ਜ਼ਬਰਦਸਤੀ। ਤੁਸੀਂ ਨਹੀਂ ਚਾਹੁੰਦੇ ਬੰਧਨ ਖੋਲਣਾ ਤੇ ਗੁਰੂ ਆਖੇ ਵੀ ਮੈਂ ਖੋਲ ਹੀ ਦੇਣੇ ਨੇ, ਐਸਾ ਹੋ ਨਹੀਂ ਸਕਦਾ, ਕਰਦਾ ਹੀ ਨਹੀਂ। ਇਹ ਪ੍ਰਭੂ ਨੇ ਸੁਤੰਤਰਤਾ ਦੇ ਛੱਡੀ ਹੈ ਜੀਵ ਨੂੰ। ਇਹੀ ਖੇਡ ਹੈ ਸੰਸਾਰ ਦੀ, ਇਹੀ ਖੇਡ ਹੈ ਮਾਲਕ ਦੀ। ਇਸੇ ਨੂੰ ਲੀਲਾ ਆਖਦੇ ਨੇ। ਪੂਰੀ ਤੁਹਾਨੂੰ ਖੇਡ ਦੇ ਵਿੱਚ ਖੇਡਣ ਦੀ ਇਜਾਜ਼ਤ ਹੈ, ਜਿਵੇਂ ਆਪਣੀ ਮਰਜ਼ੀ ਅਨੁਸਾਰ ਇਹ ਜੀਵਨ ਖੇਡ ਖੇਡਣੀ ਹੈ ਖੇਡੋ। ਗੁਰੂ ਰਾਹ ਦੱਸ ਸਕਦਾ ਹੈ ਕਿ ਆ ਬਚਣ ਦਾ ਰਾਹ ਹੈ, ਲੇਕਿਨ ਰਾਹ ਤੇ ਤੁਰਨਾ ਨਾ ਤੁਰਨਾ ਇਹ ਮਰਜ਼ੀ ਤੁਹਾਡੀ ਹੈ, ਦਵਾਈ ਖਾਣੀ ਨਾ ਖਾਣੀ ਤੁਹਾਡੀ ਮਰਜ਼ੀ ਹੈ। ਤੋ ਆਖਿਆ ਇੱਥੇ ਬੰਧਨ ਤੋੜੇ ਸਦਾ ਹੈ ਮੁਕਤਾ। ਤੋ ਬੰਧਨ ਤੋੜੇ ਸਦਾ ਹੈ ਮੁਕਤਾ, ਕਹਿੰਦੇ ਨੇ ਕਿ ਜਿਹੜਾ ਜੀਵ ਇਹ ਬੰਧਨ ਤੋੜ ਲੈਂਦਾ ਹੈ ਮਾਇਆ ਦੇ, ਬੰਧਨ ਤੋੜੇ ਸਦਾ ਹੈ। ਅੱਛਾ, ਅਗਲੀ ਤੋਂ ਪਿਛਲੀ ਪੜ੍ਹ ਲਈਏ, ਕਿਸ ਕੰਟੈਕਸਟ ਵਿੱਚ ਲਈਏ, ਆਪੇ ਕਰਤਾ ਆਪੇ ਭੁਗਦਾ ਮਾਲਕ ਲਈਏ। ਤੋ ਬੰਧਨ ਤੋੜੇ ਸਦਾ ਹੈ ਮੁਕਤਾ ਭਾਵ ਉਹ ਆਪ ਬੰਧਨਾਂ ਤੋਂ ਆਜ਼ਾਦ ਏ। ਮਾਲਕ ਆਪ, ਪ੍ਰਭੂ ਆਪ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਏ, ਉਹ ਨਿਰਲੇਪ ਹੈ, ਪ੍ਰਭੂ ਨਿਰਲੇਪ ਹੈ, ਕਿਉਂਕਿ ਆਪ ਦੀ ਗੱਲ ਹੋ ਰਹੀ ਹੈ। ਪਿਛਲੀ ਤੁਕ ਵਿੱਚ ਆਪ ਦੀ ਗੱਲ ਆਈ, ਆਪੇ ਕਰਤਾ ਆਪੇ ਭੁਗਤਾ। ਤੋ ਹੁਣ ਕਰੇ ਨੇ ਬੰਧਨ ਤੋੜੇ ਸਦਾ ਹੈ ਮੁਕਤਾ, ਆਪ ਉਹ ਬੰਧਨਾਂ ਤੋਂ ਆਜ਼ਾਦ ਏ। ਰਹਿੰਦਾ ਉਹ ਸਾਰੇ ਜੀਵਾਂ ਵਿੱਚ ਹੀ ਏ, ਪਰ ਆਪ ਉਹ ਬੰਧਨਾਂ ਤੋਂ ਆਜ਼ਾਦ ਏ, ਉਹ ਨਿਰਲੇਪ ਹੈ। ਹਾਂਜੀ,
ਸਦਾ ਮੁਕਤ ਆਪੇ ਹੈ ਸੱਚਾ, ਆਪੇ ਅਲਖ ਲਖਾਵਣਿਆ।
ਤੋ ਮੈਂ ਇੱਥੇ ਦੱਸਿਆ ਸੀ ਤੁਹਾਨੂੰ ਕਿ ਕਿਸ ਤਰ੍ਹਾਂ ਮੁਕਤ ਆਏ, ਉਹ ਕਿਸ ਤਰ੍ਹਾਂ ਨਿਰਲੇਪ ਏ, ਕਿਉਂਕਿ ਉਸਨੇ ਤੁਹਾਨੂੰ ਖੁੱਲੀ ਛੁੱਟੀ ਦੇ ਰੱਖੀ ਏ ਕਿ ਕਿਵੇਂ ਸੰਸਾਰ ਵਿੱਚ ਵਰਤਣਾ ਹੈ। ਇਸ ਕਰਕੇ ਉਹ ਨਿਰਲੇਪ ਹੈ, ਇਸ ਕਰਕੇ ਉਹ ਆਪ ਖੁਦ ਬੰਧਨਾਂ ਤੋਂ ਮੁਕਤ ਆਏ। ਹਾਂਜੀ, ਸਦਾ ਮੁਕਤ ਆਪੇ ਹੈ ਸੱਚਾ, ਉਹ ਪਰਮਾਤਮਾ ਆਪ ਸਾਫ਼ ਕਰ ਦਿੰਦੇ ਨੇ ਇੱਥੇ, ਸਦਾ ਮੁਕਤ ਆਪੇ ਹੈ ਸੱਚਾ, ਉਹ ਪਰਮਾਤਮਾ ਆਪ ਸਦਾ ਹੀ ਮੁਕਤ ਹੈ। ਆਪੇ ਅਲਖ ਲਿਖਾਵਣਿਆ, ਅਲਖ ਕਹਿੰਦੇ ਨੇ ਅਦ੍ਰਿਸ਼ਟ, ਜਿਹੜਾ ਨਜ਼ਰੀ ਨਾ ਆ ਜਾਵੇ, ਜਿਹੜਾ ਨਜ਼ਰੀ ਨਾ ਆਵੇ ਉਹ ਹੈ ਅਲਖ, ਅਲਖ ਜਿਹਨੂੰ ਆਖ ਦਈਦਾ, ਜਿਹੜਾ ਦੇਖਿਆ ਨਾ ਜਾ ਸਕੇ, ਨਜ਼ਰੀ ਦੇਖਿਆ ਨਾ ਜਾ ਸਕੇ। ਲਿਖਾਵਣਿਆ ਦਿਖਾ ਦੇਣਾ, ਉਹ ਪ੍ਰਭੂ ਆਪ ਅਦ੍ਰਿਸ਼ਟ ਏ, ਲੇਕਿਨ ਖੁਦ ਹੀ ਬੰਧਨ ਪ੍ਰੇਰਣਾ ਦੇ ਕੇ, ਬੰਧਨ ਤੁੜਵਾ ਕੇ ਉਹ ਅਲਖ ਪ੍ਰਭੂ ਜੋ ਨਜ਼ਰੀ ਨਹੀਂ ਆਉਂਦਾ ਉਹ ਵਿਖਾ ਸਕਦਾ ਹੈ। ਭਾਵ ਤੁਹਾਡੇ ਅੰਦਰ ਜੋ ਅਲਖ ਪ੍ਰਭੂ ਹੈ ਛੁਪਿਆ ਆ, ਉਹ ਹੀ ਨਜ਼ਰੀ ਆ ਸਕਦਾ ਹੈ, ਆਪਣੇ ਆਪ ਨੂੰ ਉਹ ਪ੍ਰਗਟ ਕਰਦਾ ਤੁਹਾਡੇ ਅੰਦਰ। ਲਿਖਾਵਣਿਆ ਵਿਖਾ ਦੇਣਾ, ਪ੍ਰਗਟ ਕਰ ਦੇਣਾ, ਭਾਵ ਉਹ ਦ੍ਰਿਸ਼ਟ ਪ੍ਰਭੂ ਪ੍ਰਗਟ ਹੋ ਜਾਂਦਾ ਹੈ ਤੁਹਾਡੇ ਅੰਦਰ ਹੀ, ਇਹ ਬੰਧਨਾਂ ਤੋਂ ਮੁਕਤ ਹੋ ਜਾਓ। ਹਾਂਜੀ,
ਆਪੇ ਮਾਇਆ ਆਪੇ ਛਾਇਆ,
ਆਪੇ ਮਾਇਆ ਆਪੇ ਛਾਇਆ। ਛਾਇਆ ਤੋਂ ਭਾਵ ਹੈ ਪ੍ਰਭਾਵ, ਮਾਇਆ ਦਾ ਪ੍ਰਭਾਵ। ਆਪੇ ਮਾਇਆ ਆਪੇ ਛਾਇਆ, ਛਾਇਆ ਆਖਦੇ ਨੇ ਮਾਇਆ ਦੇ ਪ੍ਰਭਾਵ ਨੂੰ। ਮਾਇਆ ਵੀ ਤੇਰੀ ਪੈਦਾ ਕੀਤੀ ਹੋਈ ਹੈ ਤੇ ਮਾਇਆ ਦਾ ਪ੍ਰਭਾਵ ਤੂੰ ਹੀ ਸੰਸਾਰ ਤੇ ਪਾਇਆ, ਸੰਸਾਰੀ ਜੀਵਾਂ ਤੇ। ਹਾਂਜੀ,
ਆਪੇ ਮੋਹ ਸਭ ਜਗਤ ਉਪਾਇਆ,
ਆਪੇ ਮੋਹ ਸਭ ਜਗਤ ਉਪਾਇਆ। ਇਹ ਸੰਸਾਰ ਦਾ ਮੋਹ, ਇਹ ਪਦਾਰਥਾਂ ਦਾ ਮੋਹ, ਇੱਕ ਦੂਜੇ ਨਾਲ ਜੀਵਾਂ ਦਾ ਮੋਹ, ਇਹ ਜੋ ਮੋਹ ਹੈ ਇਹ ਤੂੰ ਹੀ ਪੈਦਾ ਕੀਤਾ ਹੈ। ਹਾਂਜੀ,
ਆਪੇ ਗੁਣਦਾਤਾ ਗੁਣ ਗਾਵੇ, ਆਪੇ ਆਖ ਸੁਣਾਵਣਿਆ।
ਆਪੇ ਗੁਣਦਾਤਾ ਗੁਣ ਗਾਵੇ, ਗੁਣਦਾਤਾ ਗੁਣਾਂ ਦਾ ਦਾਤਾ, ਆਪੇ ਗੁਣਦਾਤਾ ਗੁਣ ਗਾਵੇ। ਹੇ ਪ੍ਰਭੂ, ਤੂੰ ਗੁਣਾਂ ਦਾ ਦਾਤਾ ਹੈ ਤੇ ਦੂਸਰਿਆਂ ਵਿੱਚ ਬੈਠ ਕੇ ਆਪ ਹੀ ਤੂੰ ਆਪਣੇ ਗੁਣ ਗਾ ਰਿਹਾ ਹੈ। ਆਪੇ ਆਖ ਸੁਣਾਵਣਿਆ, ਖੁਦ ਹੀ ਜੀਵਾਂ ਵਿੱਚ ਬੈਠ ਕੇ ਤੂੰ ਗੁਣ ਗਾ ਰਿਹਾ ਹੈ ਤੇ ਦੂਜਿਆਂ ਨੂੰ ਸੁਣਾ ਰਿਹਾ। ਹਾਂਜੀ,
ਆਪੇ ਕਰੇ ਕਰਾਏ ਆਪੇ,
ਆਪੇ ਕਰੇ ਕਰਾਏ ਆਪੇ। ਇਹ ਫਿਰ ਦੁਹਰਾਈ ਹੈ, ਦੁੱਖ ਅੱਗੇ ਵੀ ਆ ਗਈ ਹੈ। ਆਪੇ ਕਰਤਾ ਕਰੇ ਕਰਾਏ, ਇਸ ਤਰ੍ਹਾਂ ਲਿਖਿਆ ਸੀਗਾ। ਇਹ ਦੇਖਿਆ ਦੂਜੇ ਅੰਗ ਪਿੱਛੇ ਆਪੇ ਕਰਤਾ ਕਰੇ ਕਰਾਏ, ਭਾਵ ਉਹੀ ਹੈ। ਇੱਥੇ ਲਿਖਿਆ ਆਪੇ ਕਰੇ ਕਰਾਏ ਆਪ, ਆਪੇ ਕਰੇ ਕਰਾਏ ਆਪੇ, ਖੁਦ ਹੀ ਉਹ ਸਮਰੱਥਾ ਰੱਖਦਾ ਹੈ ਕਰਨ ਦੀ ਤੇ ਕਰਾਉਣ ਦੀ। ਹਾਂਜੀ,
ਆਪੇ ਥਾਪ ਉਥਾਪੇ ਆਪੇ,
ਆਪੇ ਥਾਪ ਉਥਾਪੇ ਆਪੇ, ਥਾਪ ਪੈਦਾ ਕਰਨਾ, ਉਥਾਪਣਾ ਨਸ਼ਟ ਕਰਨਾ, ਤਬਾਹ ਕਰਨਾ, ਪੈਦਾ ਵੀ ਤੂੰ ਹੀ ਕਰਨਾ ਹੈ ਤੇ ਫਿਰ ਉਸਨੂੰ ਨਸ਼ਟ ਵੀ ਤੂੰ ਹੀ ਕਰ ਦੇਣਾ, ਥਾਪ ਦਾ ਵੀ ਤੂੰ ਹੈ ਤੇ ਉਥਾਪ ਦਾ ਵੀ ਤੂੰ ਹੈ। ਹਾਂਜੀ,
ਤੁਝ ਤੇ ਬਾਹਰ ਕਛੂ ਨਾ ਹੋਵੇ, ਤੂੰ ਆਪੇ ਕਾਰੇ ਲਾਵਣਿਆ,
ਤੁਝ ਤੇ ਬਾਹਰ ਕਛੂ ਨਾ ਹੋਵੇ, ਤੇਰੇ ਹੁਕਮਾਂ ਤੋਂ ਬਾਹਰ ਕੁਝ ਹੋ ਨਹੀਂ ਸਕਦਾ। ਹਾਂਜੀ, ਆਪ ਤੁਝ ਤੇ ਬਾਹਰ ਕਛੂ ਨਾ ਹੋਵੇ, ਤੂੰ ਆਪੇ ਕਾਰੇ ਲਾਵਣਿਆ, ਆਪਣੇ ਹੁਕਮ ਅਨੁਸਾਰ ਜੀਵਾਂ ਨੂੰ ਤੂੰ ਕਾਰੇ ਵਿੱਚ ਲਾਉਣਾ। ਤੋ ਹੁਕਮ ਕੀ ਹੈ? ਇੰਝ ਨਹੀਂ ਹੈ ਕਿ ਦਾਤੇ ਨੇ ਕਹਿ ਦਿੱਤਾ ਕਿ ਬਈ ਤੂੰ ਐ ਕਰਨਾ ਤੇ ਉਹੀ ਤੂੰ ਕਰੋਗੇ। ਕਿਸ ਤਰ੍ਹਾਂ ਕਾਰੇ ਲਾਉਂਦਾ ਉਹ, ਕਿਹੜੇ ਹੁਕਮਾਂ ਰੂਪੀ ਭਾਵ ਜਿਹੜੇ ਕਰਮ ਕਰ ਲਏ ਨੇ ਉਹ ਸੀ ਸੰਸਕਾਰ ਪਕਾ ਰਹੇ ਨੇ, ਜਿਹੜੇ ਫਿਰ ਜਿਹੜੇ ਸੰਸਕਾਰ ਪੱਕ ਗਏ ਨੇ ਉਵੇਂ ਹੀ ਕੰਮ ਹੋਏਗਾ, ਸੰਸਕਾਰਾਂ ਪੱਕੇ ਹੋਏ ਸੰਸਕਾਰਾਂ ਅਨੁਸਾਰ ਕੰਮ ਹੋਏਗਾ। ਤੋ ਭਾਵ ਇਸ ਤਰ੍ਹਾਂ ਹੁਕਮ ਰਾਹੀਂ ਉਹ ਸਤ ਕਰਵਾ ਰਿਹਾ। ਇੰਝ ਨਹੀਂ ਕਹਿ ਰਿਹਾ ਕਿ ਬਈ ਆਹ ਪਾਪ ਤੂੰ ਕਰਨਾ, ਨਹੀਂ, ਉਹਦਾ ਹੁਕਮ ਹੈ ਕਿ ਬਈ ਜੇ ਤੂੰ ਇਹ ਪਾਪ ਵਾਲਾ ਕਰਮ ਦੁਹਰਾਈ ਤੁਰਿਆ ਜਾਏਗਾ, ਦੁਹਰਾਈ ਤੁਰਿਆ ਜਾਏਗਾ ਤਾਂ ਪੈੜਾ ਸੰਸਕਾਰ ਬਣ ਜਾਏਗਾ, ਫਿਰ ਇਹ ਤੋੜਨਾ ਮੁਸ਼ਕਿਲ ਹੋਏਗਾ, ਫਿਰ ਤੂੰ ਉਸੇ ਤਰ੍ਹਾਂ ਕਰੇਗਾ। ਤੋ ਹੁਕਮ ਰਾਹੀਂ ਉਹ ਇਸ ਤਰ੍ਹਾਂ ਕਰਵਾ ਰਿਹਾ। ਭਾਵ ਉਹਦੇ ਹੁਕਮ ਚੰਗਾ ਕਰਕੇ ਤੁਸੀਂ ਚੰਗੇ ਵੀ ਬਣ ਸਕਦੇ ਹੋ, ਮਾੜੇ ਕਰਕੇ ਮਾੜੇ ਵੀ ਬਣ ਸਕਦੇ ਹੋ, ਤੇ ਹੁਕਮ ਅਨੁਸਾਰ ਉਹ ਜੀਵਾਂ ਤੋਂ ਕਰਵਾ ਰਿਹਾ। ਭਾਵ ਇਹ ਹੁਕਮ ਟੁੱਟ ਨਹੀਂ ਸਕਦਾ ਕਿ ਕੰਮ ਤੁਸੀਂ ਭੈੜੇ ਕਰੋ ਸਾਰੀ ਜ਼ਿੰਦਗੀ ਤੇ ਫਿਰ ਚੰਗੇ ਬਣ ਜਾਓ, ਇਹ ਹੋ ਨਹੀਂ ਸਕਦਾ। ਤੇ ਕੋਈ ਚੰਗੇ ਕੰਮ ਕਰਦਾ ਹੋਵੇ ਤੇ ਉਹ ਭੈੜਾ ਹੋ ਨਹੀਂ ਸਕਦਾ। ਜਿਸ ਦੇ ਸੰਸਕਾਰ ਚੰਗੇ ਨੇ ਉਹ ਤੂੰ ਮੰਦਾ ਹੋਏਗਾ ਨਹੀਂ। ਕੋਈ ਭਗਤ ਹੈ ਉਸਨੂੰ ਆਖੋ ਖੂਨ ਕਰ ਦੇ, ਕਿਵੇਂ ਕਰੇਗਾ ਉਹ? ਕੋਈ ਭਗਤ ਹੈ ਉਸਨੂੰ ਆਖੋ ਕਿਸੇ ਦੀ ਚੀਜ਼ ਚੁਰਾ ਲੈ, ਉਹ ਨਹੀਂ ਚੁਰਾ ਸਕਦਾ, ਉਹ ਨਹੀਂ ਕਰੇਗਾ, ਉਹ ਗੁਨਾਹ ਨਹੀਂ ਕਰੇਗਾ, ਉਹਦਾ ਸੰਸਕਾਰ ਉਸਨੂੰ ਮੰਦੇ ਪਾਸੇ ਲਿਜਾਏਗਾ ਹੀ ਨਹੀਂ, ਉਹਨੂੰ ਗੁਨਾਹ ਨਜ਼ਰ ਆਉਂਦਾ, ਉਹ ਕਰੇਗਾ ਹੀ ਨਹੀਂ। ਇਸੇ ਤਰ੍ਹਾਂ ਮਾੜੇ ਬੰਦੇ ਨੂੰ ਕਹੋ ਵੀ ਤੂੰ ਭਲਾਈ ਕਰ ਲੈ ਕਿਸੇ ਨਾਲ, ਉਸਦੀ ਭਲਾਈ ਚ ਵੀ ਬੁਰਾਈ ਛੁਪੀ ਹੋਏਗੀ, ਉੱਤੋਂ ਜਿਹੜਾ ਭਲਾ ਵੀ ਦਿਸੇਗਾ ਨਾ ਉਹਦੇ ਚ ਵੀ ਬੁਰਾਈ ਕੋਈ ਛੁਪੀ ਹੋਏਗੀ। ਹਾਂਜੀ,
ਆਪੇ ਮਾਰੇ ਆਪ ਜਿਵਾਏ,
ਆਪੇ ਮਾਰੇ ਆਪ ਜਿਵਾਏ, ਆਪੇ ਆਤਮਕ ਮੌਤੇ ਮਾਰ ਦਿੰਦਾ ਹੈ ਜੀਵਾਂ ਨੂੰ ਤੇ ਆਪੇ ਆਤਮਕ ਜੀਵਨ ਬਖਸ਼ ਦਿੰਦਾ ਹੈ ਜੀਵਾਂ ਨੂੰ। ਮਾਰੇ ਆਤਮਕ ਮੌਤੇ ਮਾਰ ਦੇਣਾ, ਕਿਸੇ ਦੀ ਆਤਮਾ ਗਿਰਾ ਦੇਣੀ, ਭਾਵ ਹੁਕਮਾਂ ਰਾਹੀਂ ਕਿਸੇ ਦੀ ਆਤਮਾ ਗਿਰ ਜਾਂਦੀ ਥੱਲੇ, ਹੁਕਮਾਂ ਰਾਹੀਂ ਕੋਈ ਜੀ ਪੈਂਦਾ ਹੈ, ਅੰਦਰੋਂ ਜੀ ਪੈਂਦਾ ਹੈ, ਆਤਮਾ ਜਾਗ ਪੈਂਦੀ ਹੈ। ਹਾਂਜੀ,
ਆਪੇ ਮੇਲੇ ਮੇਲ ਮਿਲਾਏ,
ਆਪੇ ਮੇਲੇ ਮੇਲ ਮਿਲਾਏ, ਮੇਲੇ ਕਿਸ ਨਾਲ? ਗੁਰੂ ਨਾਲ ਆਖਿਆ। ਆਪੇ ਮੇਲੇ, ਜੇ ਕਿਸੇ ਨੂੰ ਗੁਰੂ ਦਾ ਮੇਲਾ ਹੁੰਦਾ ਹੈ, ਗੁਰੂ ਨਾਲ ਮੇਲ ਬਣਦਾ ਹੈ, ਉਹ ਆਪ ਮਿਲਾਪ ਬਖਸ਼ਦਾ ਹੈ ਗੁਰੂ ਦਾ, ਤੇ ਗੁਰੂ ਰਾਹੀਂ ਫਿਰ ਆਪਣੇ ਨਾਲ ਉਹ ਖੁਦ ਮੇਲ ਲੈਂਦਾ ਹੈ ਜੀਵ ਨੂੰ। ਪਹਿਲਾਂ ਤੇ ਗੁਰੂ ਨੂੰ ਮਿਲਾਏਗਾ ਵਿਚੋਲੇ ਨੂੰ, ਤੇ ਫਿਰ ਉਸ ਰਾਹੀਂ ਜੀਵ ਨੂੰ, ਗੁਰੂ ਰਾਹੀਂ ਜੀਵ ਨੂੰ ਆਪਣੇ ਨਾਲ ਮਿਲਾ ਲਏਗਾ। ਆਪੇ ਮੇਲੇ, ਆਪੇ ਗੁਰੂ ਵਿਚੋਲੇ ਨਾਲ ਮਿਲਾਏਗਾ, ਤੇ ਗੁਰੂ ਵਿਚੋਲੇ ਰਾਹੀਂ ਫਿਰ ਜੀਵ ਨੂੰ ਆਪਣੇ ਨਾਲ ਮਿਲਾ ਲਏਗਾ। ਹਾਂਜੀ,
ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖੀ ਸਹਿਜ ਸਮਾਵਣਿਆ,
ਸੇਵਾ ਤੇ ਸਦਾ ਸੁਖ ਪਾਇਆ, ਗੁਰੂ ਦੀ ਦੱਸੀ ਸੇਵਾ ਕਮਾਉਣ ਨਾਲ ਭਾਈ ਸਦਾ ਸੁਖ ਪਾਈਦਾ। ਗੁਰੂ ਜੋ ਦੱਸੇ ਉਹ ਸਿੱਖਿਆ ਤੇ ਤੁਰਿਆ ਸਦਾ ਸੁਖ ਪਾਈਦਾ। ਗੁਰੂ ਦੀ ਸੇਵਾ ਕੀ ਹੁੰਦੀ ਹੈ? ਗੁਰੂ ਕੋਈ ਮੁੱਠੀ ਚਾਪੀ ਨਹੀਂ ਕਰਾਉਂਦਾ, ਗੁਰੂ ਨੂੰ ਹੋਰ ਕੋਈ ਲਾਲਚ ਨਹੀਂ ਹੈ, ਗੁਰੂ ਦੀ ਤੀ ਕੋਈ ਸੇਵਾ ਉਹ ਆਖਦਾ ਨਾਮ ਜਪੋ। ਤੋ ਕਹਿੰਦੇ ਨੇ ਜਿਹੜੀ ਗੁਰੂ ਦੀ ਸੇਵਾ ਦੱਸੀ ਸੇਵਾ ਨਾਮ ਜਪਣ ਦੀ ਸੇਵਾ ਕਰੀਦੀ ਹੈ ਨਾ, ਉਹਦੇ ਨਾਲ ਸੁੱਖ ਪਾਈਦਾ। ਤੇ ਇਹ ਸੁੱਖ ਕੀ ਹੈ? ਸੰਸਾਰੀ ਸੰਸਾਰ ਅਸੀਂ ਤੇ ਜਦੋਂ ਸੁੱਖ ਸੋਚਦੇ ਹਾਂ ਨਾ, ਅਸੀਂ ਸੋਚਦੇ ਹਾਂ ਬਹੁਤਾ ਧਨ ਹੋ ਜਾਏਗਾ, ਬਹੁਤ ਪਦਾਰਥ ਮਿਲ ਜਾਣਗੇ, ਧੀ ਪੁੱਤਰ ਮਿਲ ਜਾਣਗੇ। ਇਹ ਸੁੱਖ ਆਤਮਕ ਸੁੱਖ ਦੀ ਗੱਲ ਕਰਦੇ, ਅੰਦਰਲੇ ਆਨੰਦ ਦੀ। ਕਹਿੰਦੇ ਨੇ ਜਦੋਂ ਗੁਰੂ ਦੀ ਸੇਵਾ ਕਰੋਗੇ, ਭਾਵ ਨਾਮ ਜਪੋਗੇ, ਅੰਦਰੋਂ ਆਨੰਦ ਦੀ ਸੋਝੀ ਆਏਗੀ, ਆਨੰਦ ਦੀ ਅਵਸਥਾ ਬਣੇਗੀ, ਅੰਦਰੋਂ ਅੰਦਰਲਾ ਜਿਹੜਾ ਸੁੱਖ ਹੈ ਨਾ ਉਸਦੀ ਗੱਲ ਹੋ ਰਹੀ ਹੈ, ਇਹ ਸਰੀਰਕ ਸੁੱਖ ਦੀ ਗੱਲ ਨਹੀਂ ਹੈ। ਹਾਂਜੀ,
ਆਪੇ ਉੱਚਾ ਉੱਚੋ ਹੋਈ।
ਔਰ ਇਹ ਨਹੀਂ ਮੈਂ ਆਖਦਾ ਕਿ ਜਿਸ ਨੂੰ ਆਨੰਦ ਦੀ ਬਖਸ਼ਿਸ਼ ਹੋ ਜਾਏ, ਜਿਸ ਨੂੰ ਇਤਨਾ ਨਾਮ ਨਾਲ ਜੁੜ ਗਿਆ ਅੰਦਰਲਾ ਸੁੱਖ ਮਿਲਣਾ ਸ਼ੁਰੂ ਹੋ ਜਾਏ, ਉਹਨੂੰ ਕੋਈ ਬਾਹਰਲੇ ਦੁੱਖ ਵਿਆਪਣਗੇ ਨਹੀਂ। ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਉਹ ਦੁੱਖ ਵੀ ਜਾਂਦੇ ਰਹਿੰਦੇ ਨੇ, ਐਸੀ ਮਿਹਰ ਹੁੰਦੀ ਹੈ। ਲੇਕਿਨ ਇਹ ਜਿਹੜਾ ਸੁੱਖ ਹੈ ਅੰਦਰਲੇ ਸੁੱਖ ਦੀ ਗੱਲ ਕਰ ਰਹੇ ਨੇ। ਹਾਂਜੀ,
ਆਪੇ ਉੱਚਾ ਉੱਚੋ ਹੋਈ।
ਗੁਰਮੁਖੀ ਸਹਿਜ ਸਮਾਵਿਆ ਰਹਿ ਗਿਆ ਸੀ। ਗੁਰਮੁਖੀ ਗੁਰੂ ਦੀ ਸਿੱਖਿਆ ਰਾਹੀਂ ਹੀ ਅਡੋਲ ਅਵਸਥਾ ਵਿੱਚ ਪਹੁੰਚ ਕੇ ਸੁਰਤ ਜੋੜ ਲਈ ਦੀ ਹੈ। ਹਾਂਜੀ,
ਆਪੇ ਉੱਚਾ ਉੱਚੋ ਹੋਈ।
ਕਹਿੰਦੇ ਨੇ ਆਪੇ ਉੱਚਾ ਉੱਚੋ ਹੋਈ। ਉੱਚਾ ਆਖਿਆ ਪਹਿਲਾਂ ਪਰਮਾਤਮਾ ਨੂੰ, ਤੇ ਉੱਚੋ ਹੋਈ ਭਾਵ ਦੂਸਰੇ ਨੂੰ ਉੱਚਾ ਕਰ ਲੈਂਦਾ। ਕਿਵੇਂ ਉੱਚਾ ਕਰ ਲੈਂਦਾ? ਭਾਵ ਮਾਇਆ ਤੋਂ ਉਭਾਰ ਲੈਂਦਾ, ਮਾਇਆ ਦੇ ਪ੍ਰਭਾਵ ਤੋਂ ਉੱਚਾ ਉਠਾ ਲੈਂਦਾ। ਆਪੇ ਉੱਚਾ ਪਰਮਾਤਮਾ ਸਮਰੱਥ ਹੈ। ਉੱਚਾ ਦਾ ਭਾਵ ਕੀ ਹੈ? ਸਮਰੱਥ ਹੈ। ਜਦੋਂ ਤੁਸੀਂ ਪਰਮਾਤਮਾ ਨੂੰ ਉੱਚਾ ਆਖਦੇ ਹੋ, ਕੀ ਉਸਦੀ ਆਤਮਾ ਦਾ ਮਾਪ ਤੁਸੀਂ ਵੇਖਦੇ ਹੋ? ਨਹੀਂ। ਕਿਵੇਂ ਤੁਸੀਂ ਉੱਚਾ ਆਖਦੇ ਹੋ? ਤੁਸੀਂ ਉਸਦੀ ਸਮਰੱਥਾ ਦੀ ਗੱਲ ਕਰਦੇ ਹੋ ਕਿ ਉਹ ਸਭ ਕਾਸੇ ਦੀ ਸਮਰੱਥ ਹੈ। ਜਦੋਂ ਆਖੀਦਾ ਨਾ ਆਪੇ ਉੱਚਾ, ਤਾਂ ਆਖੀਦਾ ਕਿ ਪਰਮਾਤਮਾ ਤੂੰ ਸਮਰੱਥ ਹੈ, ਹਰ ਤਰੀਕੇ ਨਾਲ ਤੂੰ ਸਮਰੱਥ ਹੈ, ਸਭ ਕੁਝ ਕਰਨ ਕਰਾਵਣ ਯੋਗ ਹੈ। ਤੋ ਹੇ ਪਰਮਾਤਮਾ ਤੂੰ ਸਮਰੱਥ ਹੈ, ਤੇ ਉੱਚੋ ਹੋਈ ਜਿਸ ਨੂੰ ਤੂੰ ਚਾਹੇ ਤੂੰ ਮਾਇਆ ਦੇ ਪ੍ਰਭਾਵ ਤੋਂ ਉੱਚਾ ਉਠਾ ਲੈਣਾ। ਤੇਰੀ ਸਮਰੱਥਾ ਇਤਨੀ ਹੈ ਪਰਮਾਤਮਾ ਕਿ ਜਿਸ ਤੇ ਤੂੰ ਕਿਰਪਾ ਕਰੇ ਉਹਨੂੰ ਮਾਇਆ ਦੇ ਪ੍ਰਭਾਵ ਤੋਂ ਉੱਚਾ ਉਠਾ ਲੈਣਾ, ਭਾਵ ਉਹ ਮਾਇਆ ਦਾ ਅਸਰ ਕਬੂਲ ਨੂੰ ਛੱਡ ਦਿੰਦਾ, ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ। ਭਾਵ ਉਹ ਸਮਰੱਥ ਪ੍ਰਭੂ ਜਿਸ ਤੇ ਕਿਰਪਾ ਕਰ ਦੇਵੇ ਉਹ ਮਾਇਆ ਤੋਂ ਅਡੋਲ ਹੋ ਜਾਏਗਾ, ਉਹ ਮਾਇਆ ਤੋਂ ਉੱਚਾ ਉੱਠ ਜਾਏਗਾ, ਉਹਦੀ ਸੁਰਤ ਉੱਚੀ ਉੱਠ ਜਾਏਗੀ। ਹਾਂਜੀ,
ਜਿਸ ਆਪ ਵਿਖਾਲੇ ਸੋ ਵੇਖੈ ਕੋਈ।
ਜਿਸ ਆਪ ਵਿਖਾਲੇ ਸੋ ਵੇਖੈ ਕੋਈ। ਲੇਕਿਨ ਇਹ ਜਿਹੜੀ ਤੇਰੀ ਸਮਰੱਥਾ ਹੈ ਉੱਚਾ ਕਰਨ ਦੀ, ਇਹ ਜੋ ਤੂੰ ਤਾਕਤ ਰੱਖਦਾ ਹੈ, ਇਹ ਆਪਣੀ ਤਾਕਤ ਤੂੰ ਉਸੇ ਨੂੰ ਵਿਖਾ ਸਕਦਾ ਹੈ ਜਿਸ ਨੂੰ ਤੂੰ ਵਿਖਾਉਣਾ ਚਾਹੁੰਦੇ। ਕਹਿੰਦੇ ਨੇ ਜਿਸ ਆਪ ਵਿਖਾ ਲੈ, ਜਿਸ ਨੂੰ ਆਪ ਮਾਲਕ ਆਪਣੀ ਸਮਰੱਥਾ ਵਿਖਾਏ, ਸੋ ਵੇਖੈ ਕੋਈ, ਉਹ ਵਿਰਲਾ ਕੋਈ ਤੇਰੀ ਸਮਰੱਥਾ ਨੂੰ ਪਛਾਣ ਸਕਦਾ ਹੈ, ਵੇਖ ਸਕਦਾ ਹੈ। ਭਾਵ ਜਿਹੜੇ ਭਗਤ ਜਨ, ਇਤਨਾ ਸੰਤ ਜਨ ਉੱਚਾ ਉੱਠ ਜਾਂਦੇ ਨੇ, ਉਹ ਪ੍ਰਭੂ ਦੀ ਸਮਰੱਥਾ ਨੂੰ ਜਾਣਨ ਲੱਗ ਪੈਂਦੇ ਨੇ। ਆਮ ਮਨੁੱਖ ਨੂੰ ਆਖਦੇ ਉਹ ਤੇ ਪ੍ਰਭੂ ਨੂੰ ਜਾਣਦਾ ਹੀ ਨਹੀਂ, ਉਹ ਤਾਕਤ ਨੂੰ ਮੰਨਦਾ ਹੀ ਨਹੀਂ। ਜੇ ਮੰਨਦਾ ਹੈ ਤੇ ਸ਼ਾਇਦ ਉਸਦੀ ਸਮਰੱਥਾ ਦਾ ਉਹਨੂੰ ਕੋਈ ਗਿਆਨ ਨਹੀਂ। ਲੇਕਿਨ ਭਗਤ ਜਾਣਦਾ ਹੈ ਕਿ ਪ੍ਰਭੂ ਕਿੰਨਾ ਸਮਰੱਥ ਹੈ, ਉਸਦੀ ਸਮਰੱਥਾ ਦਾ ਅਸਲੀ ਅਨੁਭਵ ਉਸਨੇ ਵੇਖ ਲਿਆ। ਭਗਤ ਨੇ ਭਾਵ ਅਨੁਭਵ ਕਰ ਲਿਆ ਕਿ ਪ੍ਰਮਾਤਮਾ ਕਿੰਨਾ ਸਮਰੱਥ ਹੈ। ਹਾਂਜੀ,
ਨਾਨਕ ਨਾਮ ਵਸੇ ਘਟ ਅੰਤਰ, ਆਪੇ ਵੇਖ ਵਿਖਾ ਲੈਣਿਆ।
ਨਾਨਕ ਨਾਮ ਵਸੈ ਘਟ ਅੰਤਰ। ਹੇ ਨਾਨਕ, ਜਿਸ ਦੇ ਘਟ ਕਹਿੰਦੇ ਨੇ ਸਰੀਰ, ਜਿਸ ਦੇ ਸਰੀਰ ਘਰ ਵਿੱਚ, ਜਿਸ ਦੇ ਹਿਰਦੇ ਘਰ ਵਿੱਚ ਨਾਮ ਵਸ ਜਾਏ, ਅੰਤਰ ਅੰਦਰ, ਕੱਟ ਹਿਰਦਾ, ਜਿਸ ਦੇ ਹਿਰਦੇ ਘਰ ਵਿੱਚ ਕਹਿੰਦੇ ਨੇ ਨਾਮ ਵਸ ਜਾਏ, ਆਪੇ ਵੇਖ ਵਿਖਾ ਲੈਣਿਆ, ਕਹਿੰਦੇ ਨੇ ਉਹ ਆਪੇ ਵੇਖ ਦਾ ਮਤਲਬ ਕੀ ਏ ਕਿ ਪਰਮਾਤਮਾ ਆਪ ਹੀ ਆਪਣੇ ਆਪ ਨੂੰ ਉਸ ਸਰੀਰ ਵਿਚ ਆ ਕੇ ਵੇਖਦਾ, ਖੁਦ ਪਰਮਾਤਮਾ ਹੀ ਆਪ ਆ ਕੇ ਉਸ ਸਰੀਰ ਵਿਚ ਉਸ ਹਿਰਦੇ ਘਰ ਵਿਚ ਆਪਣੇ ਆਪ ਨੂੰ ਵੇਖਦਾ ਹੈ। ਭਾਵ ਕੀ ਏ? ਕਹਿੰਦੇ ਨੇ ਆਪੇ ਵੇਖ ਵਿਖਾਲਣਿਆ, ਵਿਖਾਲਣਾ ਕੀ? ਪ੍ਰਭੂ ਨੂੰ ਵਿਖਾਲਣਾ। ਆਪੇ ਵੇਖਦਾ ਆਪਣੇ ਆਪ ਨੂੰ। ਭਾਵ ਕੀ ਏ? ਕਿ ਜਿਸ ਦੇ ਹਿਰਦੇ ਘਰ ਵਿਚ ਕਹਿੰਦੇ ਨੇ ਨਾਮ ਵਸ ਜਾਏ ਨਾ, ਤੇ ਉਹ ਹਿਰਦੇ ਘਰ ਦੇ ਮਾਲਕ ਨੂੰ ਇਤਨਾ ਉੱਚਾ ਕਰ ਦਿੰਦਾ ਹੈ ਕਿ ਉਹ ਪ੍ਰਭੂ ਰੂਪ ਹੋ ਜਾਂਦਾ ਹੈ ਤੇ ਪ੍ਰਭੂ ਹੀ ਪ੍ਰਭੂ ਨੂੰ ਤੱਕਦਾ ਹੈ। ਕਬੀਰ ਇਤਨਾ ਉੱਚਾ ਹੋ ਗਿਆ ਕਿ ਉਹ ਪ੍ਰਭੂ ਰੂਪ ਹੋ ਗਿਆ ਤੇ ਪ੍ਰਭੂ ਨੇ ਪ੍ਰਭੂ ਨੂੰ ਤੱਕਿਆ। ਮਨੁੱਖ ਕਦੇ, ਇਸੇ ਤਰ੍ਹਾਂ ਮੈਂ ਆਖਦਾ ਹੁੰਦਾ, ਮਨੁੱਖ ਕਦੇ ਪ੍ਰਭੂ ਨੂੰ ਪਾ ਨਹੀਂ ਸਕਦਾ। ਮਨੁੱਖ ਹੀ ਇਤਨਾ ਉੱਚਾ ਹੋ ਜਾਂਦਾ ਹੈ ਕਿ ਖੁਦ ਪਰਮਾਤਮਾ ਰੂਪ ਹੋ ਜਾਂਦਾ ਹੈ। ਤਦੇ ਤੇ ਵੱਡੇ ਵੱਡੇ ਜਿਤਨੇ ਹੋ ਗਏ ਭਗਤ, ਉਹਨਾਂ ਆਖਿਆ ਕਿ ਮੇਰੇ ਤੇ ਪਰਮਾਤਮਾ ਜੰਤਰ ਕੋਈ ਨਾ ਰਿਹਾ, ਅਸੀਂ ਤੇ ਇੱਕ ਹੋ ਗਏ ਹਾਂ ਪਰਮਾਤਮਾ ਨਾਲ, ਮੈਂ ਹੀ ਪਰਮਾਤਮਾ ਹੋ ਗਿਆ। ਮਨਸੂਰ ਨੇ ਆਖਿਆ ਤੇ ਲੋਕਾਂ ਨੇ ਸੋਚਿਆ ਇਹ ਤੇ ਬੜਾ ਗਰੂਰ ਜਾ ਗਿਆ, ਲੇਕਿਨ ਉਹ ਗਰੂਰ ਵਿੱਚ ਨਹੀਂ ਸੀ ਆਖ ਰਿਹਾ, ਉਹ ਹਕੀਕਤ ਆਖ ਰਿਹਾ ਸੀ। ਕਬੀਰ ਨੇ ਵੀ ਆਖਿਆ ਸੀ, ਕਹਿੰਦੇ ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਹੋਏ ਨਾ ਸਕਿਆ ਪਛਾਣ। ਉਹ ਪਛਾਣ ਹੀ ਨਹੀਂ ਸਕਦਾ, ਫਰਕ ਕੱਢ ਹੀ ਨਹੀਂ ਸਕਦਾ। ਤੋ ਕਹਿੰਦੇ ਨੇ ਕਿ ਜਦੋਂ ਨਾਮ ਕਿਸੇ ਹਿਰਦੇ ਘਰ ਵਿੱਚ ਵਸ ਜਾਏ, ਔਰ ਨਾਮ ਦੀ ਹੋਂਦ ਹੈ, ਨਾਮ ਕੋਈ ਇਮੈਜੀਨੇਸ਼ਨ ਨਹੀਂ, ਨਾਮ ਅੰਦਰ ਵਸ ਜਾਣਾ, ਜਿਸ ਤਰ੍ਹਾਂ ਕਹਿੰਦੇ ਨਾ ਸਤ ਨਾਮ, ਨਾਮ ਸਤਿਅ ਹੈ, ਨਾਮ ਦੀ ਹੋਂਦ ਹੈ, ਜਿਸ ਤਰ੍ਹਾਂ ਪਰਮਾਤਮਾ ਐਗਜ਼ਿਸਟ ਕਰਦਾ ਹੈ ਦਿਸਦਾ ਨਹੀਂ ਹੈ, ਇਸੇ ਤਰ੍ਹਾਂ ਨਾਮ ਐਗਜ਼ਿਸਟ ਕਰਦਾ ਹੈ ਦਿਸਦਾ ਨਹੀਂ ਹੈ, ਔਰ ਉਹ ਐਕਚੁਅਲ ਚੀਜ਼ ਜਦੋਂ ਹਿਰਦੇ ਚ ਵਸਦੀ ਹੈ ਨਾ, ਆਨੰਦ ਉਦੋਂ ਫਲਦਾ ਹੈ। ਲੇਕਿਨ ਕਿਉਂਕਿ ਅਸੀਂ ਐਕਸਪੀਰੀਅੰਸ ਨਹੀਂ ਕੀਤਾ ਤੇ ਇਸ ਨੂੰ ਪਕੜ ਚ ਲਿਆਉਣਾ ਬੜਾ ਔਖਾ ਲੱਗਦਾ, ਉਸੇ ਨੂੰ ਅਨਾਹਦ ਨਾਦ ਕਹਿ ਦਿੰਦੇ ਨੇ। ਬਿਨ ਵਜਾਏ ਸੰਗੀਤ, ਉਹ ਆਨੰਦ ਦੀ ਅਵਸਥਾ। ਤੋਂ ਕਹਿੰਦੇ ਨੇ ਕਿ ਉਹ ਚੀਜ਼ ਹੈ, ਜਦੋਂ ਉਹ ਅਵਸਥਾ ਬਣਦੀ ਹੈ ਨਾ, ਤੇ ਫਿਰ ਕਹਿੰਦੇ ਨੇ ਉਸ ਰੂਪ ਵਿੱਚ ਆ ਕੇ ਜਿਹੜੀ ਆਤਮਾ ਹੈ ਉਹ ਪਰਮਾਤਮਾ ਹੋ ਜਾਂਦੀ ਹੈ, ਤੇ ਫਿਰ ਜਦੋਂ ਆਤਮਾ ਤੱਕਦੀ ਹੈ ਪ੍ਰਗਟ ਰੂਪ ਪਰਮਾਤਮਾ ਨੂੰ, ਤੇ ਪਰਮਾਤਮਾ ਹੀ ਪਰਮਾਤਮਾ ਨੂੰ ਤੱਕ ਰਿਹਾ। ਹਾਂਜੀ, ਤੇ ਇਸ ਕਰਕੇ ਆਖਿਆ ਹੈ ਕਿ ਆਪੇ ਵੇਖ ਜਦੋਂ ਸਮਰੱਥਾ ਬਣ ਜਾਂਦੀ ਹੈ ਮਨੁੱਖ ਦੀ ਦਰਸ਼ਨ ਕਰਨ ਦੀ, ਤੇ ਕਹਿੰਦੇ ਨੇ ਆਪੇ ਵੇਖੇ ਵਿਖਾਲਣੀਆਂ, ਆਪੇ ਹੀ ਵੇਖਦਾ ਆਪਣੇ ਆਪ ਨੂੰ, ਫਿਰ ਮਨੁੱਖ ਦੂਜਾ ਨਹੀਂ ਰਹਿ ਜਾਂਦਾ, ਉਹ ਤੇ ਇੱਕ ਹੋ ਗਿਆ ਪਰਮਾਤਮਾ। ਹਾਂਜੀ,
ਮਾਝ ਮਹਿਲਾ ਤੀਜਾ, ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ।
ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ, ਭਰਪੂਰ ਪੂਰੇ ਪੂਰਾ ਭਰ ਦੇਣਾ, ਭਰਪੂਰ ਹਰ ਇੱਕ ਜਗ੍ਹਾ ਨੂੰ ਭਰ ਦੇਣਾ, ਪੂਰੇ ਪੂਰੀ ਸ੍ਰਿਸ਼ਟੀ ਨੂੰ ਉਹ ਭਰੀ ਬੈਠਾ ਹੈ, ਭਾਵ ਹਰ ਥਾਈ ਸਮਾਇਆ ਹੈ। ਮੇਰਾ ਪ੍ਰਭ ਭਰਪੂਰ ਰਿਹਾ, ਫੈਲਿਆ ਹੋਇਆ ਉਹਤੇ, ਇੱਕ ਇੱਕ ਕਣ ਚ ਵਸਿਆ ਹੋਇਆ ਸਭ ਥਾਈ, ਸਭਨਾ ਥਾਵਾਂ ਵਿੱਚ, ਕੋਈ ਥਾਂ ਖਾਲੀ ਨਹੀਂ ਉਸ ਤੋਂ ਬਗੈਰ। ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈ। ਹਾਂਜੀ,
ਗੁਰਪ੍ਰਸਾਦੀ ਕਰ ਹੀ ਮੈਂ ਪਾਈ,
ਗੁਰਪ੍ਰਸਾਦੀ ਘਰ ਹੀ ਮੈਂ ਪਾਈ। ਇਸ ਕਰਕੇ ਬਾਈ ਬਾਹਰ ਟੋਲਣ ਜਾਣ ਦੀ ਕਿਤੇ ਲੋੜ ਨਹੀਂ, ਤੇਰੇ ਅੰਦਰ ਵੀ ਜੇ ਬਾਹਰ ਪਸਰਿਆ ਤੇ ਅੰਦਰ ਵੀ ਪਸਰਿਆ ਹੋਇਆ ਹੈ, ਕਣ ਕਣ ਵਿੱਚ ਸਮਾਇਆ ਤੇ ਤੇਰੇ ਅੰਦਰ ਵੀ ਸਮਾਇਆ ਹੋਇਆ। ਤੋ ਇਸ ਕਰਕੇ ਭਾਈ ਗੁਰਪ੍ਰਸਾਦੀ, ਗੁਰੂ ਦੀ ਕਿਰਪਾ ਹਾਸਲ ਕਰਕੇ ਤੂੰ ਘਰ ਹੀ ਮੈਂ ਪਾਈ, ਆਪਣੇ ਹਿਰਦੇ ਘਰ ਵਿੱਚ ਹੀ ਉਸਨੂੰ ਢੂੰਡ ਲਈ, ਬਾਹਰ ਨਾ ਢੂੰਡਣ ਜਾਈ, ਅੰਦਰ ਦੀ ਖੋਜ ਕਰੀ। ਫਿਰ ਵੀ ਅਸੀਂ ਤੇ ਬਾਹਰ ਹੀ ਜਾਂਦੇ ਹਾਂ, ਬਾਹਰ ਹੀ ਭਟਕਦੇ ਹਾਂ। ਕੋਈ ਮੰਤਰ ਸ਼ੰਤਰ ਦੱਸ ਦਿਓ ਜੀ, ਕੋਈ ਰਾਹ ਦੱਸ ਦਿਓ ਜੀ, ਇਵੇਂ ਹੀ ਕਰਦਾ ਮਨੁੱਖ। ਬਾਹਰ ਬਾਹਰ ਸਤਿਗੁਰੂ ਆਖਦੇ ਨੇ ਕਿ ਮਨ ਦੀ ਆਪਣੀ ਅਵਸਥਾ ਹੈ, ਮਨ ਉੱਚਾ ਕਰੋ, ਆਤਮਾ ਉੱਚੀ ਕਰੋ, ਬਾਣੀ ਪੜ ਪੜ ਕੇ ਆਪਣੇ ਆਪ ਨੂੰ ਸਮਰੱਥ ਬਣਾਓ, ਉਹ ਅੰਦਰ ਹੀ ਪ੍ਰਗਟ ਹੋਏਗਾ। ਆਪਣੇ ਆਪ ਨੂੰ ਉੱਚਾ ਕਰ ਲੈਣਾ ਹੈ, ਪਰਮਾਤਮਾ ਰੂਪ ਬਣਾ ਕੇ ਆਪਣੇ ਹੀ ਦਰਸ਼ਨ ਕਰਨੇ ਨੇ। ਤੁਸੀਂ ਖੁਦ ਪਰਮਾਤਮਾ ਹੋ ਜਾਂਦੇ ਹੋ ਬਾਣੀ ਪੜ ਪੜ ਕੇ, ਉਹ ਅਵਸਥਾ ਪਾ ਲੈਣੀ ਹੈ, ਇਤਨੀ ਆਤਮਕ ਉਚਾਈ ਪਾ ਲੈਣੀ। ਹਾਂਜੀ,
ਸਦਾ ਸਰੇਵੀ ਇੱਕ ਮਨ ਧਿਆਈ, ਗੁਰਮੁਖੀ ਸੱਚ ਸਮਾਵਣਿਆ।
ਸਦਾ ਸਰੇਵੀ ਇੱਕ ਮਨ ਧਿਆਈ। ਸਰੇਵੀ ਕਹਿੰਦੇ ਨੇ ਸੇਵਾ ਕਰਾਂ, ਬਾਣੀ ਦੀ ਸੇਵਾ ਕਰਾਂ ਸਦਾ ਸਰੇਵੀ, ਹਮੇਸ਼ਾ ਹੀ ਤੂੰ ਬਾਣੀ ਰਾਹੀਂ ਉਸ ਮਾਲਕ ਨੂੰ ਚੇਤੇ ਕਰੀ, ਸਦਾ ਸਰੇਵੀ ਮੈਂ ਯਾਦ ਕਰਾਂ। ਇੱਕ ਮਨ ਧਿਆਈ, ਇੱਕ ਮਨ ਇੱਕ ਚਿੱਤ ਹੋ ਕੇ ਉਸ ਨੂੰ ਚੇਤੇ ਕਰੀ। ਸਰੇਵੀ ਸਿਮਰਨਾ, ਧਿਆਈ ਚੇਤੇ ਕਰਨਾ। ਗੁਰਮੁਖੀ ਸੱਚ ਸਮਾਵਣਿਆ ਤੇ ਗੁਰੂ ਦੀ ਸਿੱਖਿਆ ਲੈ ਕੇ ਸਦਾ ਫਿਰ ਪ੍ਰਭੂ ਨਾਲ ਸੁਰਤ ਜੋੜ ਲਵੇ।
ਹੋਂ ਵਾਰੀ ਜੀਉ ਵਾਰੀ ਜਗ ਜੀਵਨ ਮਨ ਵਸਾਵਣਿਆ।
ਗੁਰਮੁਖੀ ਪਿੱਛੇ ਆਇਆ ਸੀਗਾ ਸਿੱਖਿਆ, ਗੁਰੂ ਦੀ ਸਿੱਖਿਆ, ਸੱਚ ਪਰਮਾਤਮਾ ਸਮਾਵਣਿਆ ਸੁਰਤ ਜੋੜ ਲੈਣੀ। ਤੋ ਸੱਚ ਨੂੰ ਲੱਗੀ ਹੈ ਸਿਆਰੀ, ਸੱਚ ਨਾਲ ਪਰਮਾਤਮਾ ਨਾਲ, ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਨਾਲ ਸੁਰਤ ਜੋੜ ਕੇ ਇੱਕ ਹੋ ਜਾਈ। ਹਾਂਜੀ, ਫਿਰ ਅਗਲੀ ਤੁਕ ਹੈ ਜੀ, ਹਾਂ ਵਾਰੀ
ਜੀਉ ਵਾਰੀ,
ਹਾਂ ਵਾਰੀ ਜੀਉ ਵਾਰੀ
ਜਗ ਜੀਵਨ ਮਨ ਵਸਾਵਣਿਆ।
ਜਗ ਜੀਵਨ, ਜਗਤ ਨੂੰ ਜੀਵਨ ਦੇਣ ਵਾਲਾ ਪ੍ਰਭੂ, ਜਗ ਜੀਵਨ ਮਨ, ਉਸ ਪ੍ਰਭੂ ਨੂੰ ਮਨ ਵਿੱਚ ਵਸਾ ਬਣਿਆ। ਤੋ ਕਹਿੰਦੇ ਨੇ ਉਸ ਤੋਂ ਵਾਰੇ ਜਾਈਏ ਜਿਹੜਾ ਉਸ ਵਿਧਾਤੇ ਨੂੰ ਆਪਣੇ ਮਨ ਵਿੱਚ ਵਸਾ ਲਵੇ। ਹਾਂਜੀ,
ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾਵਣਿਆ।
ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤੀ, ਜਿਵੇਂ ਜਿਵੇਂ ਪੜ੍ਹੀ ਨਾ ਗੁਰਮੁਖੀ, ਇਹ ਹੈ ਗੁਰਮਤੀ, ਗੁਰੂ ਦੀ ਮਤ ਦੁਆਰਾ। ਇਸ ਨੂੰ ਗੁਰਮਤ ਕਹੋਗੇ ਨਾ ਤੇ ਗੱਲ ਅਰਥ ਨਹੀਂ ਨਿਕਲੇਗਾ। ਹਰ ਜਗ ਜੀਵਨ ਨਿਰਭਉ ਦਾਤਾ, ਉਹ ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਨਿਰਭਉ ਹੈ। ਗੁਰਮਤੀ ਗੁਰੂ ਦੀ ਮਤ ਦੁਆਰਾ ਉਸ ਵਿਧਾਤੇ ਨਾਲ ਅਡੋਲ ਅਵਸਥਾ ਪਾ ਕੇ ਮਿਲ ਜਾਈਦਾ ਹੈ। ਤੋ ਕਹਿੰਦੇ ਨੇ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤੀ ਗੁਰੂ ਦੀ ਮਤ ਲੈ ਕੇ ਸਹਿਜ ਮਨ ਨੂੰ ਅਡੋਲ ਕਰਕੇ ਸਮਾ ਬਣਿਆ, ਉਸ ਨਾਲ ਇਕਮਿਕ ਹੋ ਜਾਈਦਾ, ਉਸ ਨਾਲ ਲਿਵ ਲਾ ਲਈਦੀ ਹੈ, ਸੁਰਤ ਜੋੜ ਲਈਦੀ।
ਰਹਾਓ ਘਰ ਮੈਂ ਧਰਤੀ ਧੌਲ ਪਾਤਾਲਾ।
ਘਰ ਮੈਂ ਧਰਤੀ ਧੌਲ ਪਾਤਾਲਾ, ਵਾਹ ਵਾਹ, ਡੂੰਘਾ ਅਰਥ ਇਸਦਾ। ਕਹਿੰਦੇ ਨੇ ਕਿ ਜਿਵੇਂ ਧਰਤੀ ਨੂੰ ਧੌਲ ਦਾ ਆਸਰਾ ਹੈ। ਧੌਲ ਕਿਸ ਨੂੰ ਆਖਦੇ ਨੇ? ਬਲਦ ਨੂੰ, ਧੌਲਾ ਬਲਦ, ਚਿੱਟਾ ਬਲਦ, ਧੌਲ ਬਲਦ। ਤੇ ਇਹ ਸਾਡੀ ਓਲਡ ਮਾਈਥੋਲੋਜੀ, ਅਗਿਆਨਤਾ ਸੀ। ਲੋਕ ਮੰਨਦੇ ਸਨ ਕਿ ਧਰਤੀ ਨੂੰ ਧੌਲੇ ਬਲਦ ਦਾ ਆਸਰਾ ਹੈ, ਉਸਦੇ ਸਿੰਘਾਂ ਦੇ ਧਰਤੀ ਨੂੰ ਚੁੱਕਿਆ ਹੈ, ਭਾਵ ਧਰਤੀ ਖੜੀ ਹੈ ਉਸ ਧੌਲੇ ਬਲਦ ਦੇ ਆਸਰੇ ਤੇ। ਤੋ ਜਿਵੇਂ ਇਹ ਅਸੀਂ ਮਨ ਰੱਖਿਆ ਹੈ ਨਾ, ਭਾਵਾਂ ਗਲਤ ਭਾਵਾਂ ਸੱਚ, ਮਨ ਰੱਖਿਆ, ਮਾਨਤਾ ਬਣਾ ਲਈਏ ਕਿ ਧੌਲਾ ਬਲ ਦੇ ਆਸਰਾ ਧਰਤੀ ਦਾ। ਤੇ ਕਹਿੰਦੇ ਨੇ ਕੀ ਆਖਦੇ ਨੇ ਇੱਥੇ, ਘਰ ਮੈਂ ਧਰਤੀ ਧੌਲ ਪਤਾਲਾ, ਤੇਰਾ ਆਸਰਾ ਵੀ ਤੇਰੇ ਹਿਰਦੇ ਘਰ ਵਿੱਚ ਹੀ ਬੈਠਾ ਹੈ। ਉਹ ਮਾਲਕ ਤੇਰਾ ਆਸਰਾ ਹੈ, ਉਹ ਤੇਰਾ ਧੌਲ ਹੈ, ਉਹ ਆਸਰਾ ਅੰਦਰ ਹੀ ਬੈਠਾ। ਉਹ ਆਸਰਾ ਜੋ ਧਰਤੀ ਨੂੰ ਆਸਰਾ ਦੇਈ ਬੈਠਾ ਹੈ, ਉਹ ਆਸਰਾ ਦੇਣ ਵਾਲਾ ਤੇਰੇ ਅੰਦਰ ਹੀ ਬੈਠਾ। ਉਹ ਮਾਲਕ ਜੋ ਸਾਰੀ ਧਰਤੀ ਚੁੱਕੀ ਬੈਠਾ, ਜੋ ਸਾਰੀ ਧਰਤੀ ਦਾ ਆਸਰਾ ਹੈ, ਉਹ ਮਾਲਕ ਤੇਰੇ ਅੰਦਰ ਹੀ ਬੈਠਾ ਹੈ, ਤੇਰਾ ਵੀ ਆਸਰਾ ਉਹੀ ਹੈ, ਤੇਰੇ ਹਿਰਦੇ ਘਰ ਵਿੱਚ ਹੀ ਤੇਰਾ ਆਸਰਾ ਬੈਠਾ। ਤੋ ਆਖਿਆ ਘਰ ਮੈਂ ਧਰਤੀ, ਘਰ ਮੈਂ ਤੇਰੇ ਆਪਣੇ ਹਿਰਦੇ ਘਰ ਵਿੱਚ, ਧਰਤੀ ਧੌਲ ਪਾਤਾਲ, ਧਰਤੀ ਅਤੇ ਪਾਤਾਲ ਦਾ ਜੋ ਆਸਰਾ ਹੈ ਉਹ ਤੇਰੇ ਹਿਰਦੇ ਘਰ ਵਿੱਚ ਹੀ ਹੈ। ਭਾਵ ਜਿਸ ਪ੍ਰਭੂ ਨੇ ਇਸ ਸਾਰੀ ਸ੍ਰਿਸ਼ਟੀ ਨੂੰ ਆਸਰਾ ਦੇ ਰੱਖਿਆ, ਉਹ ਆਸਰਾ ਦੇਣ ਵਾਲਾ ਪ੍ਰਭੂ ਤੇਰੇ ਅੰਦਰ ਹੀ ਬੈਠਾ। ਹਾਂਜੀ,
ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ।
ਹੁਣ ਫਿਰ ਉਸ ਨੂੰ ਦੁਹਰਾ ਦੇਣ, ਘਰ ਹੀ ਮੈਂ ਪ੍ਰੀਤਮ, ਉਹ ਭਾਈ ਪ੍ਰਭੂ ਤੇਰੇ ਹਿਰਦੇ ਘਰ ਵਿੱਚ ਹੀ ਹੈ, ਘਰ ਹੀ ਮੈਂ ਪ੍ਰੀਤਮ ਤੇ ਸਦਾ ਹੈ ਬਾਲਾ। ਉਹ ਤੇ ਕਦੇ ਬੁੱਢਾ ਹੋਣ ਵਾਲਾ ਨਹੀਂ, ਉਹ ਨਿਤ ਨਵਾਂ ਹੈ, ਹਮੇਸ਼ਾ ਜਵਾਨ ਹੈ ਉਹ, ਬਾਲਾ ਬਾਲਕ, ਭਾਵ ਸਦਾ ਹੀ ਜਵਾਨ ਹੈ, ਉਹ ਕਦੇ ਬਿਰਧ ਹੋਣ ਵਾਲਾ ਨਹੀਂ, ਉਹ ਕਦੇ ਜਰਾਜੀਨ ਹੋਣ ਵਾਲਾ ਨਹੀਂ, ਉਹ ਸਦਾ ਹੀ ਉਵੇਂ ਜਵਾਨ ਬੈਠਾ ਹੈ। ਭਾਵ ਅਸੀਂ ਬੁੱਢੇ ਹੋ ਜਾਂਦੇ ਹਾਂ, ਬਿਰਧ ਹੋ ਜਾਂਦੇ ਹਾਂ, ਅਸੀਂ ਕਮਜ਼ੋਰ ਹੋ ਜਾਂਦੇ ਹਾਂ। ਲੇਕਿਨ ਉਹ ਆਸਰਾ ਜਿਹੜਾ ਕਮਜ਼ੋਰ ਹੋਣ ਵਾਲਾ ਨਹੀਂ ਹੈ, ਉਹ ਜਿਹੜਾ ਆਸਰਾ ਹੈ ਸਦਾ ਉਵੇਂ ਕਾਇਮ ਹੈ। ਆਸਰੇ ਦੀ ਗੱਲ ਆਈ ਸੀ ਨਾ, ਤੇ ਬਾਲਾ ਆਖਿਆ ਬਾਬ ਸਦਾ ਜਵਾਨ, ਉਹ ਆਸਰਾ ਕਦੇ ਘਟਦਾ ਨਹੀਂ ਹੈ, ਉਹ ਆਸਰਾ ਸਦਾ ਉਵੇਂ ਕਾਇਮ ਹੈ। ਸਮਝਾ ਰਹੇ ਨੇ ਆਸਰੇ ਨੂੰ, ਕਿਉਂਕਿ ਬਾਲਕ ਦੇ ਵਿੱਚ ਜਿਵੇਂ ਜਿਵੇਂ ਬਿਰਧ ਹੁੰਦਾ ਹੈ ਤਿਵੇਂ ਤਿਵੇਂ ਬੰਦਾ ਜਰਾ ਜੀਵ ਹੋ ਜਾਂਦਾ ਹੈ, ਤਾਕਤ ਕੱਢ ਜਾਂਦੀ ਹੈ। ਕਹਿੰਦੇ ਨੇ ਇੱਥੇ ਸਦਾ ਜਵਾਨ ਹੈ, ਬਾਲਾ ਦਾ ਮਤਲਬ ਇੱਥੇ ਜਵਾਨ, ਉਹ ਮਾਲਕ ਪ੍ਰਭੂ ਦੇ ਸਦਾ ਜਵਾਨ ਹੈ ਤੇਰੇ ਅੰਦਰ ਬੈਠਾ ਭਾਵ, ਉਹ ਆਸਰਾ ਸਦਾ ਉਵੇਂ ਹੀ ਰਹਿੰਦਾ ਹੈ ਕਾਇਮ। ਇਹ ਨਹੀਂ ਕਿ ਉਹ ਆਸਰਾ ਘੱਟ ਜਾਂਦਾ ਕਦੇ, ਕਮਜ਼ੋਰ ਪੈ ਜਾਂਦਾ ਹੈ। ਹਾਂਜੀ,
ਸਦਾ ਆਨੰਦ ਰਹੇ ਸੁਖਦਾਤਾ ਗੁਰਮਤੀ ਸਹਿਜ ਸਮਾਵਣਿਆ।
ਸਦਾ ਆਨੰਦ ਰਹੇ ਸੁਖਦਾਤਾ ਗੁਰਮਤੀ ਸਹਿਜ ਸਮਾਵਣਿਆ, ਉਹ ਸੁੱਖਾਂ ਦਾ ਦਾਤਾ ਜਿੱਥੇ ਵਸ ਜਾਏ ਤੇ ਉੱਥੇ ਕਹਿੰਦੇ ਨੇ ਸਦਾ ਹੀ ਆਨੰਦ ਹੈ। ਸਦਾ ਆਨੰਦ ਰਹੇ ਸੁਖਦਾਤਾ ਗੁਰਮਤੀ ਸਹਿਜ ਸਮਾਵਣਿਆ, ਗੁਰੂ ਦੀ ਮਤ ਦੁਆਰਾ ਅਡੋਲ ਅਵਸਥਾ ਵਿੱਚ ਉਸ ਨਾਲ ਸੁਰਤ ਜੋੜੀ ਦੀ ਹੈ। ਹਾਂਜੀ,
ਕਾਇਆ ਅੰਦਰ ਹਾਂ ਮੈਂ ਮੇਰਾ,
ਕਾਇਆ ਅੰਦਰ ਹਾਂ ਮੈਂ ਮੇਰਾ ਜੰਮਣ ਮਰਨ ਨਾ ਚੁੱਕੇ ਫੇਰਾ। ਹਾਂਜੀ, ਕਹਿੰਦੇ ਨੇ ਜਿਸ ਕਾਇਆ ਅੰਦਰ ਕਹਿੰਦੇ ਨੇ ਹੰਕਾਰ ਆ ਜਾਏ ਨਾ, ਹਾਂ ਮੈਂ ਮੇਰਾ, ਹਾਂ ਮੈਂ ਕੀ ਹੈ, ਅਹਿਮ ਭਾਵ ਹੰਕਾਰ, ਮੇਰੇ ਮੇਰੇ ਦਾ ਭਾਵ। ਅਸੀਂ ਹਾਂ ਮੈਂ ਨੂੰ ਜਰਾ ਸਮਝਣਾ ਹੈ, ਹਮੇਸ਼ਾ ਅਸੀਂ ਹਾਂ ਮੈਂ ਦਾ ਇਹੀ ਅਰਥ ਕੱਢਿਆ ਹੈ ਕਿ ਹਾਂ ਮੈਂ ਹੈ ਘੁਮੰਡ ਆਕੜ, ਲੇਕਿਨ ਹਉਮੈ ਦਾ ਤੇ ਬੜਾ ਵਾਈਡ ਮੀਨਿੰਗ ਹੈ। ਔਰ ਹਉਮੈ ਦੁਐਤ ਤੋਂ ਸ਼ੁਰੂ ਹੁੰਦੀ ਹੈ, ਦੂਜਾਪਨ, ਦੁਐਤ, ਆਪਣੀ ਉਸ ਅਹੰ ਦਾ ਮਤਲਬ ਹੀ ਇਹ ਹੈ, ਦੂਜਾ ਅਹੰ, ਹੰਕਾਰ ਕਰਕੇ ਦੂਜਾ ਹੋ ਜਾਣਾ, ਹੰਕਾਰ ਕਰਕੇ ਵਿਥ ਪਾ ਲੈਣੀ, ਦੂਜਾ ਹੋ ਜਾਣਾ, ਇਹ ਹੈ ਮਤਲਬ ਅਹੰ ਦਾ। ਅਹੰ ਤੋਂ ਬਣਿਆ ਹੰਕਾਰ, ਅਹੰ ਹਿੰਦ ਸੰਸਕ੍ਰਿਤ ਦਾ ਹੈ, ਹੰਕਾਰ ਪੰਜਾਬੀ ਦਾ ਹੈ ਲਫ਼ਜ਼। ਹੁਣ ਮਨੁੱਖ ਦੀ ਜੁਦਾਈ ਦੁਵੈਤ ਕਰਕੇ ਹੈ, ਦੂਜੇਪਨ ਕਰਕੇ, ਕਿਉਂਕਿ ਅਸੀਂ ਆਪਣੇ ਆਪ ਨੂੰ ਮਾਲਕ ਤੋਂ ਵੱਖਰਾ ਸਮਝ ਰੱਖਿਆ ਹੈ। ਔਰ ਜਦੋਂ ਤੱਕ ਮਨੁੱਖ ਆਪਣੇ ਆਪ ਨੂੰ ਮਾਲਕ ਤੋਂ ਵੱਖਰਾ ਦੂਜਾ ਸਮਝੀ ਬੈਠਾ ਹੈ, ਉਦੋਂ ਤੱਕ ਮਾਲਕ ਵੀ ਤੁਹਾਨੂੰ ਵੱਖਰਾ ਸਮਝ ਲੈਣ ਦੀ ਇਜਾਜ਼ਤ ਬਖਸ਼ਦਾ ਹੈ ਵੀ ਜੇ ਤੂੰ ਵੱਖਰਾ ਰਹਿਣਾ ਤੇ ਰਹੋ, ਵੱਖਰਾ ਸਮਝਣਾ ਮੈਨੂੰ ਆਪਣੇ ਆਪ ਤੋਂ ਤੇ ਵੱਖਰਾ ਰਹੋ, ਇਜਾਜ਼ਤ ਹੈ। ਕਿਉਂਕਿ ਉਹ ਆਕਰਮਣ ਨਹੀਂ ਕਰਦਾ, ਉਹ ਜ਼ਬਰਦਸਤੀ ਨਹੀਂ ਕਰਦਾ। ਤੁਸੀਂ ਆਪਣੇ ਆਪ ਨੂੰ ਮਾਲਕ ਤੋਂ ਵੱਖਰਾ ਗਿਣ ਲੈਂਦੇ ਹੋ, ਤੁਸੀਂ ਆਪਣੇ ਆਪ ਨੂੰ ਉਸ, ਹਾਲਾਂਕਿ ਪਰੋਤੇ ਉਸੇ ਧਾਗੇ ਵਿੱਚ, ਉਸੇ ਮਾਲਕ ਦੀ ਜੋਤ ਅੰਦਰ ਹੀ ਬੈਠੀ ਹੈ, ਲੇਕਿਨ ਉਹ ਆਪਣੇ ਅੰਦਰ ਮੰਨਣ ਨੂੰ ਤੁਸੀਂ ਤਿਆਰ ਨਹੀਂ ਹੋ। ਤੋ ਕਹਿੰਦੇ ਨੇ ਵੱਖਰਾ ਗਿਣਨਾ ਮੇਰੇ ਤੋਂ, ਤੇ ਵੱਖਰਾ ਰਹੋ ਫਿਰ ਗਿਣ। ਔਰ ਜਦੋਂ ਤੱਕ ਇਹ ਵੱਖਰਾਪਣ ਅੰਦਰ ਹੈ, ਜਨਮ ਮਰਨ ਵੀ ਇਸੇ ਕਰਕੇ ਹੈ। ਜਨਮ ਮਰਨ ਦਾ ਗੇੜ ਵੀ ਇਸੇ ਕਰਕੇ ਹੈ, ਕਿਉਂਕਿ ਮਨੁੱਖ ਆਪਣੇ ਆਪ ਨੂੰ ਉਸ ਮਾਲਕ ਤੋਂ ਵੱਖਰਾ ਗਿਣਦਾ। ਤੁਹਾਨੂੰ ਯਾਦ ਏ ਆਸਾ ਦੀ ਵਾਰ ਦੀ, ਤੇ ਹਾਂ ਵਿੱਚ ਆਇਆ, ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ, ਹਾਂ ਵਿੱਚ ਮੂਆ। ਪਤਾ ਹੈ ਕੀ ਸਮਝਾ ਰਹੀ ਹੈ ਤੁਕ? ਹਾਂ ਵਿੱਚ ਆਇਆ ਕਿਉਂਕਿ ਆਪਣੇ ਆਪ ਨੂੰ ਤੂੰ ਪ੍ਰਭੂ ਤੋਂ ਵੱਖਰਾ ਮੰਨੀ ਬੈਠਾ ਹੈ, ਤੇ ਤੈਨੂੰ ਜਗਤ ਵਿੱਚ ਆਉਣਾ ਪਿਆ। ਹਾਂ ਵਿੱਚ ਆਇਆ ਦੁਆਇਤ ਕਰਕੇ, ਦੂਜਾਪਣ ਤੂੰ ਆਪਣੇ ਵਿੱਚ ਵਸਾ ਰੱਖਿਆ, ਇਸ ਕਰਕੇ ਤੂੰ ਸੰਸਾਰ ਵਿੱਚ ਆਇਆ। ਹਾਂ ਵਿੱਚ ਗਿਆ, ਦੁਆਇਤ ਕਾਰਨ ਹੀ ਫਿਰ ਇੱਥੋਂ ਤੂੰ ਤੁਰਦਾ ਹੈ ਭਾਵ ਪ੍ਰਭੂ ਤੋਂ ਵੱਖਰਾ, ਨਹੀਂ ਤੇ ਫਿਰ ਰਲ ਜਾਣਾ ਸੀ ਪ੍ਰਭੂ ਵਿੱਚ। ਹਾਂ ਵਿੱਚ ਜੰਮਿਆ, ਹਾਂ ਵਿੱਚ ਮੂਆ, ਜਨਮ ਮਰਨ ਦਾ ਚੱਕਰ ਤੇਰਾ ਹੰਕਾਰ ਕਰਕੇ ਹੀ ਤੁਰਦਾ ਹੈ ਭਾਵ ਹੰਕਾਰ ਕੀ, ਆਪਣੇ ਆਪ ਨੂੰ ਤੂੰ ਵੱਖਰਾ ਮੰਨੀ ਬੈਠਾ, ਪ੍ਰਭੂ ਤੋਂ ਦੂਜਾ ਮੰਨੀ ਬੈਠਾ। ਤੋ ਇੱਥੇ ਇਸ ਤੁਕ ਵਿੱਚ ਕੀ ਆਖਦੇ ਨੇ ਪਾਤਸ਼ਾਹ? ਆਖਦੇ ਨੇ ਜਿਸ ਕਾਇਆ ਅੰਦਰ ਹਉਮੈ ਮੇਰਾ, ਜਿਸ ਮਨੁੱਖਾ ਸਰੀਰ ਨੇ ਇਹ ਵਿਚਾਰ ਅੰਦਰ ਬਣਾ ਬੈਠੀਏ ਕਿ ਮੈਂ ਪ੍ਰਭੂ ਤੋਂ ਵੱਖਰਾ ਦੂਜਾ, ਪ੍ਰਭੂ ਮੇਰੇ ਵਿੱਚ ਨਹੀਂ ਹੈ, ਪ੍ਰਭੂ ਨਾਲ ਹੀ ਕਿਵੇਂ ਹੋਣਾ ਉਹਨੇ ਜਾਣਿਆ ਹੀ ਨਹੀਂ ਹੈ। ਕਹਿੰਦੇ ਨੇ ਆਪਣੀ ਉਹਨੇ ਵੱਖਰੀ ਹੋਂਦ ਬਣਾ ਲਈ ਹੈ, ਜਿਸ ਕਾਇਆ ਅੰਦਰ ਹਉਮ ਹੈ ਮੇਰਾ, ਮੇਰਾ ਮੇਰਾ ਕੌਣ ਕਰਦਾ ਹੈ ਜਿਹੜਾ ਉਸ ਤੋਂ ਵੱਖਰਾ ਆਪਣੇ ਆਪ ਨੂੰ ਗਹਿਣਦਾ ਹੈ, ਨਹੀਂ ਤੇ ਤੇਰਾ ਤੇਰਾ ਆਖੇ। ਇਹ ਦ੍ਵੈਤ ਦਾ ਹੀ ਭਾਵ ਹੈ, ਮੈਂ ਮੇਰਾ, ਇਹ ਭਾਵ ਦ੍ਵੈਤ ਦਾ ਹੀ ਹੈ। ਦੂਜਾ ਪਣ, ਮੈਂ ਉਸ ਮਾਲਕ ਤੋਂ ਵੱਖਰਾ। ਤੇ ਜੇ ਤੁਸੀਂ ਆਪਣੇ ਆਪ ਨੂੰ ਮਾਲਕ ਸਮਝੋ ਕਿ ਮੈਂ ਤੇ ਉਸੇ ਦਾ ਰੂਪ ਹੈ, ਉਹ ਮੇਰਾ ਮੈਂ ਤੇਰਾ, ਤਾਂ ਫਿਰ ਕਿਵੇਂ ਕਹੋਗੇ ਕਿ ਮੇਰਾ ਹੈ? ਫਿਰ ਤੇ ਸਭ ਕੁਝ ਉਸੇ ਦਾ ਹੋ ਗਿਆ। ਤੋ ਆਖਦੇ ਨੇ ਜਿਸ ਕਾਇਆ ਅੰਦਰ ਹਉਮ ਹੈ ਮੇਰਾ, ਜੰਮਣ ਮਰਨ ਨਾ ਚੁੱਕਿਆ ਫੇਰਾ। ਉਹਦਾ ਜੰਮਣ ਮਰਨ ਮੁੱਕੇਗਾ ਨਹੀਂ, ਕਿਉਂਕਿ ਦ੍ਵੈਤ ਬਣਾਈ ਬੈਠਾ, ਦੂਜਾ ਪਣ ਬਣਾਈ ਬੈਠਾ। ਤੋ ਮਾਲਕ ਕਹਿੰਦਾ ਵੱਖਰਾ ਰਹਿਣਾ ਚਾਹੇ ਵੱਖਰਾ ਰਹੋ, ਫਿਰ ਗੇੜ ਪਾਏਗਾ, ਫਿਰ ਗੇੜ ਪਾਏਗਾ, ਕਿਉਂਕਿ ਵੱਖਰੀ ਹੋਂਦ ਚਾਹੁੰਦਾ ਹੈ ਤੂੰ, ਤੇ ਰਹੋ ਵੱਖਰਾ। ਤੋ ਕਹਿੰਦੇ ਨੇ ਇਸ ਕਰਕੇ ਜੰਮਣ ਮਰਨ ਕਦੇ ਨਾ ਚੁੱਕਿਆ ਫੇਰਾ, ਫਿਰ ਉਹ ਜੰਮਣ ਮਰਨ ਦਾ ਫੇਰਾ ਕਦੇ ਮੁੱਕਦਾ ਨਹੀਂ ਹੈ। ਚੁੱਕਿਆ ਮਿਸ ਕਰਨਾ, ਫਿਰ ਉਹ ਜੰਮਣ ਮਰਨ ਦੇ ਗੇੜ ਚੋਂ ਨਿਕਲ ਨਹੀਂ ਸਕੀਦਾ। ਤੋ ਇਹ ਦੇਖੋਗੇ ਉਹਨਾਂ ਤੁਕਾਂ ਨਾਲ, ਆਸਾ ਦੀ ਵਾਰ ਦੀਆਂ ਤੁਕਾਂ ਨਾਲ ਬੜਾ ਮੇਲ ਖਾਂਦਾ ਆਹ ਵਿਚਾਰ। ਇੱਥੇ ਵੀ ਆਖਿਆ ਜੰਮਣ ਮਰਨ ਨਾ ਚੁੱਕੇ ਫੇਰਾ, ਕਿਸ ਕਰਕੇ? ਉਹ ਜਿਸ ਕਾਇਆ ਅੰਦਰ ਹਉਮੈ ਮੇਰਾ, ਜਿਸਨੇ ਕਾਇਆ ਅੰਦਰ ਹਉਮੈ ਬਣਾ ਰੱਖੀ ਹੈ, ਦੂਜਾ ਪਣ ਬਣਾ ਰੱਖਿਆ, ਉਹਦਾ ਜਨਮ ਮਰਨ ਨਹੀਂ ਮਿਟੇਗਾ। ਇਸੇ ਕਰਕੇ ਆਖਿਆ ਹਉਂ ਵਿੱਚ ਆਇਆ, ਹਉਂ ਵਿੱਚ ਗਿਆ, ਹਉਂ ਵਿੱਚ ਜੰਮਿਆ, ਹਉਂ ਵਿੱਚ ਮੋਆ।
ਗੁਰਮੁਖੀ ਹੋਵੇ ਸੋ ਹੋਮੇ ਮਾਰੇ, ਸੱਚੋ ਸੱਚ ਤਿਆਵਣਿਆ।
ਗੁਰਮੁਖੀ ਹੋਵੇ ਸੋ ਹੋਮੇ ਮਾਰੇ, ਗੁਰਮੁਖੀ ਹੋਵੇ ਦਾ ਮਤਲਬ ਗੁਰੂ ਦੀ ਸਿੱਖਿਆ ਤੇ ਤੁਰੇ। ਜੇ ਗੁਰੂ ਦੀ ਸਿੱਖਿਆ ਅਪਣਾ ਲਏ, ਉਸ ਤੇ ਤੁਰਨਾ ਸਿੱਖ ਜਾਏ, ਸੋ ਹੋਮੇ ਮਾਰੇ, ਉਹ ਦ੍ਵੈਤ ਮਿਟਾ ਸਕਦਾ, ਉਹ ਦੂਜਾਪਣ, ਉਹ ਵਿਥ ਮਿਟਾ ਸਕਦਾ, ਉਹ ਦੂਰੀ ਮਿਟਾ ਸਕਦਾ ਪ੍ਰਭੂ ਨਾਲੋਂ। ਤੋ ਕਹਿੰਦੇ ਨੇ ਕਿ ਹਉਮੈ ਮਾਰੇ, ਜਿਹੜਾ ਅਹੰਕਾਰ ਨੂੰ ਗੁਰਮੁਖੀ ਹੋਵੇ ਸੋ ਹਉਮੈ ਮਾਰੇ, ਜਿਹੜਾ ਗੁਰੂ ਦੀ ਸਿੱਖਿਆ ਤੇ ਤੁਰੇਗਾ ਉਹ ਅਹੰਕਾਰ ਨੂੰ ਮਿਟਾ ਲਵੇਗਾ, ਤੇ ਸੱਚੋ ਸੱਚ ਧਿਆ ਬਣਿਆ। ਕਿਵੇਂ ਮਾਰੇਗਾ ਅਹੰਕਾਰ ਨੂੰ? ਕਹਿੰਦੇ ਨੇ ਗੁਰੂ ਦੀ ਸਿੱਖਿਆ ਦੁਆਰਾ ਉਸ ਮਾਲਕ ਪ੍ਰਭੂ ਨੂੰ ਧਿਆ ਕੇ ਸੱਚੋ ਸੱਚ ਧਿਆ ਬਣਿਆ। ਉਹ ਸਦਾ ਤੇਰੇ ਪ੍ਰਭੂ ਨੂੰ ਚੇਤੇ ਕਰ ਕਰਕੇ ਹੰਕਾਰ ਅੰਦਰ ਦੂਜਾ ਦ੍ਵੈਤਪਣ ਮਿਟਾ ਲਏਗਾ, ਦੂਜਾਪਣ ਮਿਟਾ ਲਏਗਾ। ਹਾਂਜੀ,
ਕਾਇਆ ਅੰਦਰ ਪਾਪ ਪੁਣ ਦੋਏ ਪਾਈ, ਦੋਹੀ ਮਿਲ ਕੇ ਸ੍ਰਿਸ਼ਟ ਉਪਾਈ।
ਕਾਇਆ ਅੰਦਰ ਪਾਪ ਪੁਣ ਦੋਏ ਭਾਈ, ਦੋਹੀ ਮਿਲ ਕੇ ਸ੍ਰਿਸ਼ਟ ਉਪਾਈ। ਇਸ ਕਾਇਆ ਅੰਦਰ, ਇਸ ਮਨ ਦੇ ਅੰਦਰ ਪਾਪਾਂ ਪੁੰਨਾਂ ਦੀ ਵਿਚਾਰ ਚੱਲ ਰਹੀ ਹੈ। ਕਹਿੰਦੇ ਨੇ ਪਾਪ ਪੁੰਨ ਦੋ ਭਰਾ ਨੇ, ਇਹ ਦੋਨੇ ਤੇਰੀ ਕਾਰ ਚਲਾ ਰਹੇ ਨੇ, ਜੀਵਨ ਦੀ ਕਾਰ, ਕਿਉਂਕਿ ਅਸੀਂ ਪਾਪਾ ਪੁੰਨਾਂ ਨਾਲ ਜੁੜੇ ਹਾਂ। ਔਰ ਮੈਂ ਆਖਦਾ ਕਿ ਪਾਪ ਜਿੰਨੇ ਬੰਧਨ ਨੇ ਉਸੇ ਤਰ੍ਹਾਂ ਪੁੰਨ ਵੀ ਬੰਧਨ ਬਣ ਜਾਂਦੇ ਨੇ, ਕਿਉਂਕਿ ਜਿਤਨੇ ਧਰਮ ਕਰਮ ਨੇ ਇਹ ਵੀ ਬੰਧਨ ਬਣ ਜਾਂਦੇ ਨੇ। ਬੰਧਨ ਇਸ ਤਰ੍ਹਾਂ ਬਣ ਜਾਂਦੇ ਨੇ ਕਿ ਮਨੁੱਖ ਆਮ ਇਹੀ ਸਮਝ ਲੈਂਦਾ ਹੈ ਕਿ ਪੁੰਨਾ ਕਰਕੇ ਹੀ ਮੈਂ ਛੁੱਟ ਜਾਵਾਂਗਾ, ਨਾਮ ਲਿਆਉਣਾ ਛੱਡ ਜਾਂਦਾ। ਤੋ ਪੁੰਨੀ ਜ਼ੰਜੀਰ ਬਣ ਜਾਂਦੇ ਨੇ, ਪੁੰਨੀ ਰੁਕਾਵਟ ਬਣ ਜਾਂਦੇ ਨੇ। ਸੌਖਾ ਰਸਤਾ ਨਾਮ ਜਪਣਾ, ਭਗਤੀ ਕਰਨੀ ਬੜੀ ਸੌਖੀ ਹੈ, ਔਖੀ ਹੈ। ਤੋ ਪੁੰਨ ਕਰਨੇ ਬੜੇ ਸੌਖੇ ਨੇ। ਉਹ ਕਹਿੰਦਾ ਮੈਂ ਦਾਨ ਦੇ ਕੇ ਸੌਖਾ ਕੰਮ ਕਰ ਲਵਾਂ, ਮੈਂ ਪੁੰਨ ਕਰਕੇ ਸੌਖਾ ਕੰਮ ਕਰ ਲਵਾਂ, ਲੇਕਿਨ ਨਾਮ ਨਾ ਜਪਾਂ। ਲੇਕਿਨ ਇਹ ਵੀ ਦੱਸਦਿਆਂ, ਨਾਮ ਜਪਣ ਵਾਲੇ ਤੋਂ ਪੁੰਨ ਸੁਤੇ ਸਿੱਧ ਹੋਏਗਾ, ਉਹਦੇ ਕੋਲ ਪਾਪ ਤੇ ਹੋਏਗਾ ਹੀ ਨਹੀਂ, ਪੁੰਨ ਤੇ ਉਹਦੇ ਕੋਲ ਆਪੇ ਹੀ ਹੋਣੇ ਨੇ। लेकिन कोई ए धार लवे कि मैं पुन करी जावा ते नाम जपना छड़ दिया ते इस तरह मैं प्रभु पा लवांगा या प्रभु की प्रसन्नता पा लूंगा तो यह नामुमकिन है। पुन्ना नाल कोई उथे पहुंचा नहीं, क्योंकि पुन्ना नाल जे पहुंच जाइदा हुंदा ते बड़े बड़े अमीर लोग सारे पहुंच गए हुंदे, कदे दे सारे पहुंचते नहीं। क्योंकि मैं वेखदा जड़ा इंसान पुन करदा उह नाल पाप भी करदा। आ गुरुद्वारे आके लंगर कराउंदे ने कि सारे शुद्ध बुद्ध हो गए ने, ये पाप नहीं करदे, ये पाप भी करदे ने, नाल पुन चल रहे ने ना पाप। देखीदा संसार च बंदा दान पुन भी कर रहा, तीर्थ भी कर रहा, इशनान दान भी दे रहा गरीबा नूं। बिल्कुल आ वेखोगे तुसी धर्मशाला बना रहा, किधरे कुछ किधरे कुछ, यतीम खाने खुले ने, बड़े बड़े स्कूल कॉलेज खोल देता, लेकिन पाप के कर्म छड़ते नहीं देता, पुन पाप दोनों ही चल रहे ने। तो पुन किवें तुहानू पहुंचा जाएगा उसके दर तक? तो गल मेरी एक बारी समझ लेना, यही सतगुरु इत्थे कह रहे ने कि पुन तुहानू प्रभु दे दर अंदर नहीं ले जा सकता। पुन्ना नाल कुछ शुभ विचार आउंदे ने, थोड़ी जी आत्मा उठी उठती है, लेकिन पुन तुहानू प्रभु दे दर तक पहुंचा नहीं सकता, प्रभु दे दर दे अंदर नहीं ले जाएगा। लेकिन जड़ा बंदगी करने वाला है उहदे कोल सुते सिद्ध पुन नहीं होणगे, पाप उहदे कोल हो नहीं सकते, यह भी अटल सच्चाई है। यह नहीं मैं आखदा कि पुन करने छड़ दिओ, आखदा तो मैं हां कि पुन्ना नाल जुड़ो ना, जुड़ो बंदगी नाल, पुन ते आप ही होणगे, पाप कर ही नहीं सकोगे, बंदगी वाला पाप कर ही नहीं सकता, उहदे कोल सुते सिद्ध ही पुन होणगे। लेकिन कोई आखे कि मैं पुन करके परमात्मा पा लूंगा तो झूठी गल, क्योंकि पुन्नी ते देखने पापी भी होंदे ने। अज जिहड़ा पुन कर रहा है, एक पुन कीता है 10 पाप कमाएगा।